साध संग मिल करो आनंद,
सारे कौर प्यार नाल आखो
सतनाम श्री
वाहिगुरु, एक बार फिर आखो
सतनाम श्री वाहिगुरु।
साहेब सतगुरु सच्चे पातशाह पावन बाणी विच मनुखा जन्म दे फले लई एक गल नू कई बार दोहराउंदे ने, संसारक गल्लां दोहराइयां जाण दो तीन बार पढ़न तो सुनन तो बाद उदा असर फिक्का पै जांदा है। नाम दी गल दोहराई जाए, बाणी वार वार सुनी जाए, वार वार पढ़ी जाए, बाणी दा असर फिक्का नहीं पैंदा। जिवें जिवें बाणी पढ़ोगे बाणी सुनोगे ओवें ओवें होर पढ़न नूं जी करेगा, होर सुनन नूं जी करेगा। गुरु साहिब जी ने पावन बाणी विच सानू संगत करन लई कहा है। संगत एक हुंदी है संगत, एक हुंदी है सत संगत, और एक है कुसंगत। संग दा अर्थ है नाल, साथ। कई बार तुसी ट्रेन विच जांदे हो, हवाई जहाज विच जांदे हो, बहुत सारे लोग तुहाडे संग विच ने, वो संगत तो है पर सत संगत नहीं। बाणी ने सत संगत करन लई कहा है, और सत संगत लई बाणी ने चोण की है संत दी, साधु दी, गुरु दी। मनुखी मन संगत चाहता है, किताबां दी संगत मिल जाए, मित्र दी संगत मिल जाए, कारोबार दी संगत मिल जाए, कोई संगी साथी गपशप करन लई मिल जाए, उसकी संगत हो जाए। मनुखी मन संगत तो बिना रह नहीं सकता। संगत करनी चाहेगा, जे चंगी संगत इस नूं ना प्राप्त होवे तां फिर यह नीवें पासे नूं चल पैंदा है, जिस नूं तुसीं बाणी ने कुसंगत कहा है, भैड़ी संगत, खोटी संगत। है संगत ही, एक संगत है, एक सत संगत है, एक कुसंगत है। बाणी ने वार वार सानू ऐसे बचन कहे ने कि संगत करो। आप पिछे पढ़ के आयो कि संत संग अंतर प्रभ डीठा, नाम प्रभु का लागा मीठा। साध का संग नहीं कश काल, दर्शन भेटत होत निहाल। साध का संग कलुखत हरै, साध का संग नरक पर हरै, ਸਾਧਕਾ ਸੰਗ ਇਹਾਂ ਊਹਾਂ ਸੁਹੇਲਾ ਸਾਧ ਸੰਗ ਵਿਛਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕਾ ਸੰਗ ਨਾ ਦਿਰਥਾ ਜਾਵੇ। ਸਾਧੂ ਦੀ ਸੰਗਤ ਸੰਤ ਦੀ ਸੰਗਤ ਇਹ ਬੰਦੇ ਵਿੱਚ ਕੀ ਤਬਦੀਲੀ ਲੈ ਕੇ ਆਉਂਦੀ ਹੈ। ਸੰਗਤ ਨਾਲ ਬੰਦਾ ਬਦਲ ਜਾਂਦਾ ਹੈ, ਉਹਦੇ ਵਿਚਾਰ ਬਦਲ ਜਾਂਦੇ ਨੇ, ਉਹਦੀ ਕਿਰਤ ਬਦਲ ਜਾਂਦੀ ਹੈ, ਉਹਦਾ ਜੀਵਨ ਬਦਲ ਜਾਂਦਾ ਹੈ। ਇੱਕ ਚੋਰ ਹੈ, ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਆ ਗਿਆ, ਜੀਵਨ ਬਦਲ ਗਿਆ। ਅਤੇ ਲੋਕ ਤਾਂ ਇਹ ਗੱਲ ਕਹਿੰਦੇ ਨਾ ਕਿ ਫਲਾਣਾ ਬਿਲਕੁਲ ਬਦਲ ਗਿਆ ਹੈ, ਉਹਦਾ ਕੋਈ ਚਿਹਰਾ ਮੋਹਰਾ ਨਹੀਂ ਬਦਲਿਆ, ਨੈਣ ਨਕਸ਼ ਨਹੀਂ ਬਦਲੇ, ਉਹਦੇ ਵਿਚਾਰ ਬਦਲ ਗਏ। ਸਾਧੂ ਦੀ ਸੰਗਤ ਵਿਚਾਰ ਬਦਲ ਦਿੰਦੀ ਹੈ, ਪਰ ਸਾਧੂ ਦਸ਼ਾ ਠੀਕ ਕਰ ਦਿੰਦਾ ਹੈ। ਇਨਮਨੀ ਦਸ਼ਾ ਨੂੰ ਲੈ ਕੇ ਚੱਲਿਆ ਹੋਇਆ ਮਨੁੱਖ ਜਦੋਂ ਸਾਧੂ ਦੀ ਸੰਗਤ ਵਿੱਚ ਆਉਂਦਾ ਹੈ ਤਾਂ ਸਾਧੂ ਉਸ ਦੀ ਦਸ਼ਾ ਨੂੰ ਮੋੜ ਕੇ ਉਨਮਨੀ ਕਰ ਦਿੰਦਾ ਹੈ। ਸੰਸਾਰ ਨਾਲ ਤੋੜ ਕੇ ਨਿਰੰਕਾਰ ਨਾਲ ਜੋੜਦਾ ਹੈ ਸਾਧੂ। ਗੁਰੂ ਸਾਹਿਬ ਨੇ ਐਵੇਂ ਬਚਨ ਨਹੀਂ ਕਹੇ ਕਿ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦੱਸਣਾ। ਸਾਧੂ ਹਮੇਸ਼ਾ ਆਪਣੀ ਰਸਨਾ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦਾ ਹੈ। ਜਦੋਂ ਕੋਈ ਉਸਦੇ ਸੰਗਤ ਵਿੱਚ ਉਸਦੇ ਸਪਰਸ਼ ਵਿੱਚ ਆ ਜਾਂਦਾ ਹੈ ਸਾਧੂ ਦੀ ਗ੍ਰਿਫਤ ਵਿੱਚ, ਤੇ ਸਾਧੂ ਉਹਨੂੰ ਇੱਕ ਹੀ ਗੱਲ ਦੱਸਦਾ ਕਿ ਨਾਮ ਨਾਲ ਜੁੜਨਾ ਹੈ, ਕਿਉਂਕਿ ਸਾਧੂ ਨਾਮ ਦੀ ਮਹਿਮਾ ਨੂੰ ਜਾਣਦਾ ਹੈ। ਮੈਂ ਆਪ ਜੀ ਨੂੰ ਅਰਜ਼ ਕਰਾਂ, ਪਿਛਲੇ ਦਿਨਾਂ ਵਿੱਚ ਵੀ ਮੈਂ ਬੇਨਤੀ ਕਰਦਾ ਰਿਹਾ ਕਿ ਲਿਬਾਸ ਸਾਧੂ ਨੇ, ਲਿਬਾਸ ਤਾਂ ਇੱਕ ਭੇਖ ਹੈ, ਜੈਸਾ ਤੁਸੀਂ ਜੀ ਕਰੇ ਧਾਰ ਸਕਦੇ ਹੋ, ਲਿਬਾਸ ਕੋਈ ਸਾਧੂ ਨਹੀਂ ਹੁੰਦਾ। ਅਸੀਂ ਲੋਕ ਕੇਵਲ ਲਿਬਾਸ ਦੇ ਪੁਜਾਰੀ ਹਾਂ, ਸਾਧੂ ਦੇ ਪੁਜਾਰੀ ਨਹੀਂ। ਲਿਬਾਸ ਦੀ ਪੂਜਾ ਕਰਦੇ, ਲਿਬਾਸ ਨਾਲ ਜੁੜਦੇ, ਲਿਬਾਸ ਨੂੰ ਦੇਖਦੇ, ਬਾਹਰੀ ਕਰਮਾਂ ਨੂੰ ਤੱਕਦੇ, ਅੰਦਰ ਕੋਈ ਕੌਣ ਹੈ ਕਿੱਥੇ ਖੜਾ ਹੈ ਕੋਈ ਪਤਾ ਨਹੀਂ। ਕਿਉਂਕਿ ਸਾਧੂ ਨੂੰ ਦੇਖਣ ਲਈ ਵੀ ਤਾਂ ਸਾਧੂ ਜਿੰਨਾ ਉੱਚਾ ਹੋਣਾ ਪਏਗਾ ਤਾਂ ਦੇਖ ਪਾਓਗੇ, ਐਵੇਂ ਨਹੀਂ। ਸੰਤ ਨੂੰ ਸਮਝਣਾ ਤਾਂ ਸੰਤ ਹੀ ਸਮਝ ਸਕੇਗਾ, ਸੰਸਾਰੀ ਨਹੀਂ। ਸੰਸਾਰੀ ਸੰਤ ਨੂੰ ਕੀ ਸਮਝੇਗਾ? ਸੰਤ ਦੀ ਗੱਲ ਸੰਸਾਰੀ ਦੀ ਪੱਧਰ ਤੋਂ ਉੱਚੀ ਹੈ। ਜਿਸ ਨਿਰੰਕਾਰ ਨਾਲ ਸੰਸਾਰੀ ਦੀ ਕੋਈ ਸਾਂਝ ਨਹੀਂ, ਸੰਤ ਉਸਦਾ ਹੋ ਗਿਆ ਹੈ। ਸੰਤ ਜਦੋਂ ਨਿਰੰਕਾਰ ਦੀ ਗੱਲ ਕਰੇਗਾ ਸੰਸਾਰੀ ਦੀ ਸਮਝ ਵਿੱਚ ਨਾ ਆਏਗੀ, ਸੰਤ ਕਹੇਗਾ ਪ੍ਰਕਾਸ਼ ਹੈ, ਸੰਸਾਰੀ ਕਹੇਗਾ ਮੈਨੂੰ ਤਾਂ ਦਿਸਦਾ ਨਹੀਂ। ਸੰਤ ਕਹੇਗਾ ਆਨੰਦ ਹੈ, ਪਰ ਸੰਸਾਰੀ ਕਹੇਗਾ ਕੀ ਹੁੰਦਾ ਆਨੰਦ, ਮੈਨੂੰ ਨਹੀਂ ਪਤਾ। ਸੰਤ ਉਸ ਤੱਕ ਪਹੁੰਚਿਆ ਹੈ, ਉਸਨੂੰ ਜਾਣਿਆ ਹੈ ਸੰਤ ਨੇ। ਸੰਤ ਤਿੰਨਾਂ ਲੋਕਾਂ ਦੀਆਂ ਗੱਲਾਂ ਕਰੇਗਾ, ਸੰਸਾਰੀ ਤਾਂ ਇਸ ਲੋਕ ਦੀਆਂ ਵੀ ਨਹੀਂ ਜਾਣਦਾ। ਇਸ ਲਈ ਸੰਸਾਰੀ ਅਤੇ ਸਾਧੂ ਵਿੱਚ ਦਿਨ ਰਾਤ ਦਾ ਅੰਤਰ ਹੈ। ਸੰਤ ਦਿਨ ਵਿੱਚ ਖੜਾ ਹੈ, ਸੰਸਾਰੀ ਰਾਤ ਵਿੱਚ ਖੜਾ ਹੈ। ਸੰਸਾਰੀ ਨੂੰ ਕੁਝ ਦਿਸਦਾ ਨਹੀਂ, ਸੰਤ ਨੂੰ ਸਭ ਦਿਸਦਾ ਹੈ। ਬਾਣੀ 'ਚ ਐਸੇ ਬਚਨ ਆਏ ਨੇ ਨਾ ਕਿ ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੇ ਕਹਾਹਾ। ਪਰ ਕੀ ਉਹ ਤਪਦਾ ਹੋਇਆ ਦੋਜਕ ਸਾਨੂੰ ਦਿਸਦਾ? ਨਹੀਂ, ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਬਚਨ ਕਹੇ ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੇ ਕਹਾਹਾ। ਸੰਸਾਰ ਦੇ ਲੋਕਾਂ ਨੇ ਜਦੋਂ ਉਹਨਾਂ ਤੋਂ ਸੁਣਿਆ ਤੇ ਜਿਹੜੇ ਇਸ ਸੱਤ ਦੇ ਮਾਰਗ ਤੇ ਚੱਲਣ ਵਾਲੇ ਸਨ ਉਹਨਾਂ ਨੇ ਉਹਨਾਂ ਦੇ ਬਚਨਾਂ ਤੇ ਇਤਬਾਰ ਕੀਤਾ। ਇਤਬਾਰ ਉਹੀ ਕਰੇਗਾ ਜੋ ਉਸ ਰਸਤੇ ਤੇ ਚੱਲਣਾ ਹੈ। ਹੁਣ ਕਬੀਰ ਦਾ ਇਤਬਾਰ ਕਬੀਰ ਦੀ ਸੰਗਤ ਬਨਾਰਸ ਦੇ ਪੰਡਿਤ ਨਹੀਂ ਕਰ ਸਕਣਗੇ, ਕਿਉਂਕਿ ਕਬੀਰ ਕੋਲ ਬ੍ਰਹਮ ਗਿਆਨ ਹੈ, ਉਹਨਾਂ ਦੇ ਪਾਸ ਸੰਸਾਰਕ ਵਿਦਿਆ ਹੈ, ਦੋਹਾਂ ਦਾ ਤਾਲਮੇਲ ਹੀ ਨਹੀਂ ਬੈਠਦਾ। ਹੁਣ ਕਬੀਰ ਜੰਜੂ ਨਹੀਂ ਪਹਿਰਦਾ, ਉਹ ਜੰਜੂ ਪਹਿਰਦੇ ਨੇ, ਉਹਨਾਂ ਲਈ ਜੰਜੂ ਮਹਾਨ ਹੈ, ਕਬੀਰ ਲਈ ਜੰਜੂ ਕੋਈ ਚੀਜ਼ ਨਹੀਂ। ਕਬੀਰ ਲਈ ਜੰਜੂ ਇੱਕ ਬੰਧਨ ਹੈ। ਇਸੇ ਲਈ ਤਾਂ ਕਬੀਰ ਕਹਿੰਦੇ ਨੇ ਇਹ ਛੋਟਾ ਜਿਹਾ ਜੰਜੂ ਕੀ ਕਰੇਗਾ, ਹਮ ਕਰ ਸੂਤ ਤਨ ਨਿਤ ਤਾਨ ਕੰਠ ਜਨੇਉ ਤੁਮਾਰੇ। ਤੁਮ ਤੋਂ ਪੜੋ ਵੇਦ ਗੈਤਰੀ ਗੋਬਿੰਦ ਹਿਰਦੇ ਹਮਾਰੇ। ਅੰਤਰ ਹੈ, ਇੱਕ ਕੇਵਲ ਉਸੇ ਗੱਲ ਨੂੰ ਪੜ ਰਿਹਾ ਹੈ, ਇੱਕ ਦੇ ਹਿਰਦੇ ਵਿੱਚ ਉਹ ਗੱਲ ਵਸ ਗਈ, ਦੋਹਾਂ ਵਿੱਚ ਅੰਤਰ ਹੈ। ਸੰਤ ਦੇ ਹਿਰਦੇ ਵਿੱਚ ਵਸਿਆ ਹੈ ਈਸ਼ਵਰ, ਸੰਸਾਰੀ ਦੇ ਨਹੀਂ। ਸੰਸਾਰੀ ਨੇ ਤਾਂ ਅਜੇ ਤੁਰਨਾ ਹੈ, ਸੰਤ ਦੀ ਗੱਲ ਸੁਣ ਕੇ ਤੁਰਨਾ ਹੈ। ਪਰ ਜਿਹੜੇ ਸੱਤ ਦੇ ਮਾਰਗ ਤੇ ਚੱਲਣ ਵਾਲੇ ਲੋਕ ਸਨ ਉਹਨਾਂ ਸੁਣੀ, ਉਹਨਾਂ ਨੂੰ ਪਤਾ ਚੱਲ ਗਿਆ ਕਿ ਰੱਬ ਦੇ ਪਿਆਰੇ ਕਹਿ ਰਹੇ ਨੇ, ਇਹ ਗਲਤ ਨਹੀਂ ਹੋ ਸਕਦਾ। ਉਹਨਾਂ ਨੂੰ ਸੋਝੀ ਆ ਗਈ, ਉਹਨਾਂ ਨੇ ਆਪਣੇ ਜੀਵਨ ਨੂੰ ਬਦਲਣ ਦੇ ਯਤਨ ਕੀਤੇ। ਬਾਣੀ ਨੇ ਬਚਨ ਕਿਹਾ ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਇੱਕ ਐਸੇ ਜਿਨ੍ਹਾਂ ਨੇ ਗੱਲ ਸੁਣੀ ਨਹੀਂ, ਜਾਂ ਸੁਣੀ ਤੇ ਅਣਸੁਣੀ ਕਰ ਦਿੱਤੀ, ਕੋਈ ਪਰਵਾਹ ਨਹੀਂ, ਅੱਗੇ ਜਦੋਂ ਆਏਗਾ ਉਦੋਂ ਦੇਖਿਆ ਜਾਏਗਾ। ਗੁਰੂ ਸਾਹਿਬ ਜੀ ਨੇ ਬਚਨ ਕਹੇ, ਕਹਿਣ ਲੱਗੇ ਪਿਆਰਿਆ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੈ ਤਬ ਤਰਨ ਦਹੇਲਾ। ਔਖਾ ਹੈ ਦੁਹੇਲਾ ਹੈ ਤਰਨਾ, ਹੱਥ ਨਾ ਲਾਈ ਕੁਸੰਬੜੈ ਜਲ ਜਾਸੀ ਢੋਲਾ, ਇੱਕ ਆਪੀ ਨੇ ਪਤਲੀ ਸਹਿ ਕੇਰੇ ਬੋਲਾ, ਦੁਧੀ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ। ਜਦੋਂ ਬੇੜਾ ਕੀ ਉਦੋਂ ਬੰਨੋਗੇ ਜਦੋਂ ਸਾਗਰ ਦੇ ਕੰਢੇ ਤੇ ਤੁਰਨ ਪਾਰ ਕਰਨ ਲਈ ਜਾਣਾ ਨਹੀਂ, ਬੇੜਾ ਪਹਿਲਾਂ ਬਣਾਇਆ ਜਾਂਦਾ ਤਾਂ ਕਿ ਸਾਗਰ ਤਰਿਆ ਜਾ ਸਕੇ। ਬਾਣੀ ਨੇ ਬਚਨ ਕਹੇ ਨੇ ਆਗੇ ਕਹੋ ਕਛ ਤੁਲ ਹਾ ਬੰਦ, ਕਿਆ ਪਰਵਾਸਾ ਤਨ ਕਾ। ਤੇ ਜੇ ਸਾਗਰ ਤਪਾਰ ਜਾਣ ਸਮੇਂ ਬੇੜਾ ਬਣਾਉਣ ਬੈਠ ਗਏ, ਸਮਾਂ ਹੀ ਨਹੀਂ ਹੋਏਗਾ ਕਿ ਬੇੜਾ ਬਣ ਪਾਏ। ਇੱਕ ਰੱਤੀ ਬਿਲਮ ਨਾ ਦੇਵਨੀ ਬਣ ਜਾ ਰਿਹਾ ਮਿੱਤਰਾ, ਉਹਨੀ ਤਕੜੇ ਪਾਏ ਹੱਥ। ਇੱਕ ਰੱਤੀ ਦੀ ਦੇਰੀ ਨਹੀਂ ਕਰਨੀ, ਪ੍ਰਾਣ ਕੱਢਣ ਲੱਗਿਆ ਜਮਾਨੇ ਫਿਰ ਬੇੜਾ ਬੰਦ ਹੋ ਗਏ। ਕਿਵੇਂ ਬੇੜਾ ਬੰਦ ਹੋ ਗਏ, ਸਮਾਂ ਹੀ ਨਹੀਂ ਹੋਏਗਾ। ਹੁਣ ਸਮਾਂ ਹੈ ਤਾਂ ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੁਣ ਸਮਾਂ ਹੈ ਤਾਂ ਇਹ ਕਹਿੰਦਾ ਸਮਾਂ ਨਹੀਂ, ਜਦੋਂ ਸਮਾਂ ਨਹੀਂ ਹੋਏਗਾ ਫਿਰ ਨਹੀਂ ਹੋਏਗਾ। ਸੋਚ ਗੁਰੂ ਬਾਣੀ ਚ ਪੁਕਾਰ ਕੇ ਕਹਿੰਦਾ ਅੱਜ ਹੂੰ ਸਮਝ ਕੱਛ ਵਿਗੜਿਓ ਨਾ ਹਨ ਭਜਲੇ ਰਾਮ ਮੁਰਾਰ ਅਜੇ ਸਮਝ ਜਾ ਜਿਤਨੇ ਤੂੰ ਕਰਮ ਕਰਦਾ ਹੈ ਉਹਨਾਂ ਕਰਮਾਂ ਵਿੱਚੋਂ ਤੈਨੂੰ ਪ੍ਰਾਪਤ ਕੁਝ ਨਹੀਂ ਹੋਇਆ ਧਨ ਕਮਾਉਂਦਾ ਹੈ ਤੇ ਖਰਚ ਦਿੰਦਾ ਪਦਾਰਥ ਪੈਦਾ ਕਰਦੇ ਨੇ ਕਰਦਾ ਹੈ ਚਲੇ ਜਾਂਦੇ ਬੜੇ ਬੜੇ ਸੁੱਖ ਬਣਾਉਣੇ ਆਪਣੇ ਲਈ ਸਾਧਨ ਪੈਦਾ ਕਰਦਾ ਸੋਚਦਾ ਹੈ ਮੈਂ ਮਾਣ ਰਿਹਾ ਹਾਂ ਸੁੱਖਾਂ ਨਹੀਂ ਤੇਰੀ ਗਲਤੀ ਤੇਰਾ ਗੁਰੂ ਸੁੱਖ ਕਿਤੇ ਹੋਰ ਦੱਸਦਾ ਹੈ ਗੁਰੂ ਦੇ ਬਚਨਾਂ ਵੱਲ ਕਦੇ ਧਿਆਨ ਦੇ ਤੇਰਾ ਗੁਰੂ ਕਹਿੰਦਾ ਸੁੱਖ ਨਾਹੀਂ ਦੇ ਹਰ ਭਗਤ ਬਿਨਾਂ ਰੱਬ ਦੀ ਬੰਦਗੀ ਤੋਂ ਬਿਨਾਂ ਕਿਤੇ ਸੁੱਖ ਨਹੀਂ ਹਰ ਥਾਂ ਤੇ ਪਿੱਛੇ ਦੁੱਖ ਮਿਲੇਗਾ ਬੰਦਗੀ ਵਿੱਚ ਐਸਾ ਸੁੱਖ ਹੈ ਜੋ ਕਦੇ ਮਿਟਦਾ ਨਹੀਂ ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਰ ਵਾਰ ਪੁਕਾਰ ਪੁਕਾਰ ਕੇ ਐਸੇ ਬਚਨ ਕਹਿੰਦੇ ਨੇ ਕਿ ਸੰਤ ਦੀ ਸੰਗਤ ਵਿੱਚ ਆ ਕਿਉਂਕਿ ਸੰਤ ਨੇ ਆਪ ਜਾਣਿਆ ਹੈ ਉਹ ਤੈਨੂੰ ਜਿਣਾ ਦੇਗਾ ਤੂੰ ਸੰਤ ਨੂੰ ਦੇਖ ਨਹੀਂ ਸਕਦਾ ਸੰਤ ਨੂੰ ਵੇਖਣ ਲਈ ਤੈਨੂੰ ਗੁਰੂ ਦੀ ਕਸਵੱਟੀ ਦੀ ਲੋੜ ਪੈਣੀ ਗੁਰੂ ਤੂੰ ਕੀ ਦੇਖੇਗਾ ਸੰਤ ਨੂੰ ਗੁਰੂ ਪੁਕਾਰ ਕੇ ਬਾਣੀ ਚ ਕਹਿੰਦਾ ਹੈ ਸੋਈ ਸੰਤ ਜੇ ਭਾਵੈ ਰਾਮ ਸੰਤ ਗੋਬਿੰਦ ਕਹਿ ਇੱਕ ਹੈ ਕਾ ਜੋ ਰੱਬ ਨੂੰ ਭਾ ਗਿਆ ਉਹ ਸੰਤ ਹੈ ਕੋਈ ਮਤਲਬ ਨਹੀਂ ਉਸਦਾ ਕਿਸੇ ਹੋਰ ਗੱਲ ਨਾਲ ਜੋ ਉਸਨੂੰ ਚੰਗਾ ਲੱਗ ਰਿਹਾ ਔਰ ਯਾਦ ਰੱਖਿਓ ਜਦੋਂ ਸੰਤ ਜਨਮਦਾ ਹੈ ਉਦੋਂ ਉਹ ਖੁਸ਼ ਹੁੰਦਾ ਹੈ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਪੜ੍ਹੋ ਅਤੇ ਜਦੋਂ ਸਤਿਗੁਰੂ ਪਾਤਸ਼ਾਹ ਹੇਮਕੁੰਡ ਦੀ ਧਰਤੀ 'ਤੇ ਤਪੱਸਿਆ ਕਰਕੇ ਇਸ ਮਨੁੱਖਾ ਜਨਮ ਵਿੱਚ ਫਿਰ ਆਏ ਗੋਬਿੰਦ ਰਾਏ ਦੇ ਰੂਪ ਵਿੱਚ ਤੋ ਦੇਵਤਿਆਂ ਨੇ ਫੁੱਲ ਵਰਸਾਏ ਪਹੁਪਨ ਬ੍ਰਿਸ਼ਟ ਗਗਨ ਤੇ ਭਈ ਕਿਉਂਕਿ ਜਨਮਿਆ ਹੈ ਜਮਿਆ ਪੂਤ ਭਗਤ ਗੋਬਿੰਦ ਕਾ ਔਰ ਐਸਾ ਅਵਤਾਰ ਜਨਮਿਆ ਹੈ ਜਿਸ ਨੂੰ ਅਕਾਲ ਪੁਰਖ ਨੇ ਕਹਿ ਕੇ ਭੇਜਿਆ ਕਿ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪਰ ਚੁਰ ਕਰਬੇ ਕਹੋ ਸਾਜਾ ਜਾਹ ਤਾਹਾਂ ਤੈਂ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਜਿਹੜੇ ਲੋਕ ਖੋਟੀ ਮਤ ਵਾਲੇ ਨੇ ਉਹਨਾਂ ਨੂੰ ਹਟਾ ਜਾ ਕੇ ਖੋਟੀ ਮਤ ਨਾ ਕਰ ਅਕਾਲ ਪੁਰਖ ਦਾ ਪੁੱਤਰ ਬਣ ਕੇ ਆਇਆ ਹੈ ਦੁਰਗਾਤ ਸੰਤ ਸਿਮਰਨ ਕਰਦਾ ਤੇ ਉਸਦਾ ਹੋ ਜਾਂਦਾ ਹੈ ਤੁਸੀਂ ਨਹੀਂ ਜਾਣ ਪਾਓਗੇ ਸੰਤ ਸੰਤ ਦਾ ਜੀਵਨ ਉਹ ਆਪਣੀ ਮੌਜ ਵਿੱਚ ਮਸਤ ਹੈ ਉਹ ਭੁੱਖਾ ਰਹੇ ਤਾਂ ਵੀ ਆਨੰਦ ਵਿੱਚ ਜੇ 36 ਪ੍ਰਕਾਰ ਦੇ ਭੋਜਨ ਖਾਏ ਤਾਂ ਵੀ ਆਨੰਦ ਵਿੱਚ ਉਹਦੇ ਤਨ ਤੇ ਕੱਪੜੇ ਹੋਣ ਫਿਰ ਵੀ ਆਨੰਦ ਹੈ ਤੇ ਜੇ ਨਾ ਹੋਵੇ ਫਿਰ ਵੀ ਆਨੰਦ ਹੈ ਉਹ ਆਨੰਦ ਨੂੰ ਆਪਣੇ ਹੱਥ 'ਚੋਂ ਨਹੀਂ ਜਾਣ ਦਿੰਦਾ ਅੱਠੇ ਪਹਿਰ ਇੱਕ ਤੇ ਲਿਵੇ ਮੰਨੇ ਨੂੰ ਹੁਕਮ ਅਪਾਰ ਅੱਠੇ ਪੈਰ ਨਿਕਟ ਜਾਣਦਾ ਹੈ ਉਸਨੂੰ। ਤਾਂ ਬਾਣੀ ਇਸ ਲਈ ਕਹਿੰਦੀ ਹੈ ਕਿ ਤੂੰ ਉਸ ਦੀ ਸੰਗਤ ਵਿੱਚ ਆ। ਪਰ ਐਸੇ ਪ੍ਰਮਾਣ ਦਿੱਤੇ ਸਤਿਗੁਰੂ ਨੇ, ਕਹਿਣ ਲੱਗੇ ਦੇਖ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤੇ। ਸੜਿਆ ਹੋਇਆ ਲੋਹਾ ਵੀ ਸੋਨਾ ਬਣ ਜਾਂਦਾ ਜੇ ਉਹਨੂੰ ਪਾਰਸ ਮਿਲ ਜਾਏ। ਪਰ ਪਾਰਸ ਕੇਵਲ ਸੋਨਾ ਬਣਾ ਸਕਦਾ ਲੋਹੇ ਨੂੰ, ਪਾਰਸ ਨਹੀਂ ਬਣਾ ਸਕਦਾ। ਪਰ ਐਸੇ ਬਚਨ ਸਤਿਪੁਰਸ਼ਾਂ ਨੇ ਕਹੇ ਨੇ ਕਿ ਪਾਰਸ ਮਹਿ ਅਰ ਸੰਤ ਮਹਿ ਬੜੋ ਅੰਤਰੋ ਜਾਨ। ਉਹ ਲੋਹਾ ਕੰਚਨ ਕਰੇ ਉਹ ਕਰੇ ਆਪ ਸੋਨਾ, ਸੰਤ ਸੰਤ ਬਣਾ ਦਿੰਦਾ ਹੈ, ਪਾਰਸ ਲੋਹੇ ਨੂੰ ਪਾਰਸ ਨਹੀਂ ਬਣਾ ਸਕਦਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਐਸੇ ਬਚਨ ਕਰਦੇ ਨੇ ਕਿ ਸਾਧ ਸੰਗ ਮਿਲ ਕਰੋ ਆਨੰਦ। ਆਨੰਦ ਸ਼ਬਦ ਐਸਾ ਹੈ ਜਿਸ ਨੂੰ ਸਮਝਣ ਦੀ ਲੋੜ ਹੈ। ਆਪ ਰੋਜ਼ਾਨਾ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹੋ। ਸਭ ਤੋਂ ਪਹਿਲੀ ਬਾਣੀ ਹੈ ਜਪ। ਜਪ ਵਿੱਚ ਗੁਰੂ ਸਾਹਿਬ ਜੀ ਨੇ, ਜਿਸ ਨੂੰ ਤੁਸੀਂ ਜਪ ਜੀ ਕਹਿੰਦੇ ਹੋ, ਗੁਰਦੇਵ ਪਿਤਾ ਨੇ ਜਪ ਜੀ ਸਾਹਿਬ ਵਿੱਚ ਦਰਸਾਇਆ ਹੈ ਉਹਦਾ ਸਰੂਪ ਕੀ ਹੈ। ਕਿਆ ਤੁਹਾਡੀ ਸਿਆਣਪ ਨਾਲ ਤੁਹਾਡੀ ਸੋਚ ਨਾਲ ਮਿਲੇਗਾ ਕਿ ਨਹੀਂ ਮਿਲੇਗਾ। ਤੂੰ ਕਰਨਾ ਕੀ ਹੈ, ਉਸਦਾ ਜਸ ਗਾ, ਉਸਦਾ ਜਸ ਸੁਣ, ਉਸਨੂੰ ਮੰਨਣਾ ਕਰ। ਉਹਦੇ ਦਰ ਤੇ ਪੰਜ ਪ੍ਰਵਾਨ ਹੁੰਦੇ ਨੇ, ਤੇਰੇ ਅੰਦਰ ਪੰਜ ਮੁਖੀ ਨੇ, ਪੰਚਾਂ ਨੂੰ ਹੀ ਦਰਗਾਹ ਵਿੱਚ ਮਾਣ ਮਿਲਦਾ ਹੈ। ਉਹਦੀ ਉਸਤਤੀ ਕੀਤੀ ਜਪ ਵਿੱਚ, ਉਹਦੀ ਮਹਿਮਾ ਕਿ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਨੂੰ ਗਾਉਣ ਵਾਲੇ ਗਾਉਂਦੇ ਨੇ, ਆਪ ਪੜ੍ਹਦੇ ਹੋ, ਗਾਵੇ ਤੁਧ ਨੂੰ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ। ਦਰਸਾਇਆ ਸਾਨੂੰ ਕਿ ਸਭ ਉਸ ਗਾ ਰਹੇ ਨੇ, ਇਸ ਕਰਕੇ ਤੂੰ ਵੀ ਗਾ, ਤੂੰ ਵੀ ਉਹਦਾ ਨਾਮ ਜਪ। ਫਿਰ ਸਿੱਟਾ ਕੱਢਿਆ ਜਿੰਨੀ ਨਾਮ ਤੇ ਹਾਇਆ ਗਏ ਮਸਕਤ ਖਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਜਪ ਔਰ ਜਪ ਮਹਾਂਪੁਰਸ਼ ਕਿਹਾ ਕਰਦੇ ਸਨ ਜੀ ਲਾ ਕੇ ਜਪ, ਇਸ ਕਰਕੇ ਇਸ ਬਾਣੀ ਦਾ ਨਾਂ ਜਪ ਜੀ। ਅੰਦਰੋਂ ਜਪ ਦਿਖਾਵੇ ਲਈ ਨਹੀਂ। ਯਾਦ ਰੱਖਿਓ, ਜਪ ਕਰਦਿਆਂ ਕਰਦਿਆਂ ਜਪ ਕਿਵੇਂ ਕਰਨਾ ਹੈ। ਤੁਹਾਡੇ ਪਾਸ ਜਪ ਲਈ ਪਹਿਲਾ ਸਾਧਨ ਹੈ ਤੁਹਾਡੀ ਜ਼ਬਾਨ ਰਸਨਾ। ਗੁਰੂ ਸਾਹਿਬ ਨੇ ਬਚਨ ਕਹਿ ਰਹੇ, ਰਸਨਾ ਜਪੀਆ ਏਕ ਨਾਮ। ਜ਼ਬਾਨ ਨਾਲ ਤੁਸੀਂ ਆਵਾਜ਼ ਦਿੰਦੇ ਹੋ ਨਾ, ਉਸਨੂੰ ਆਵਾਜ਼ਾਂ ਮਾਰਨੀਆਂ ਨੇ, ਕਿਉਂਕਿ ਤੁਹਾਨੂੰ ਪਤਾ ਨਹੀਂ ਉਹ ਕਿੱਥੇ ਹੈ। ਤੁਹਾਡਾ ਬੱਚਾ ਤੁਹਾਨੂੰ ਨਾ ਦੱਸੇ ਕਿੰਨੀ ਕਿੰਨੀ ਉੱਚੀ ਆਵਾਜ਼ਾਂ ਮਾਰਦੇ ਹੋ। ਕਦੇ ਰੱਬ ਨੂੰ ਇਹ ਆਵਾਜ਼ਾਂ ਮਾਰੀਆਂ? ਜੇ 10-15-20 ਵਾਰ ਆਵਾਜ਼ ਮਾਰਨ ਤੇ ਨਾ ਦੱਸੇ, ਤੁਸੀਂ ਵਿਆਕੁਲ ਹੋ ਜਾਂਦੇ ਹੋ। ਹੂਬ ਹੂ ਇਵੇਂ ਆਵਾਜ਼ਾਂ ਮਾਰਨੀਆਂ ਪੈਣਗੀਆਂ ਉਸਨੂੰ। ਬਾਣੀ ਨੇ ਬਚਨ ਕਹੇ ਨੇ, ਬਿਰਹੋ ਭਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ, ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ। ਉਹ ਜੀਂਦੇ ਨਹੀਂ ਉਸ ਤੋਂ ਵਿਛੜ ਕੇ, ਜੇ ਜੀਂਦੇ ਨੇ ਤਾਂ ਲੋਕ ਪਾਗਲ ਕਹਿੰਦੇ। ਉਹ ਆਵਾਜ਼ਾਂ ਦਿੰਦੇ ਨੇ, ਗੁਰੂ ਸਾਹਿਬ ਦੀ ਬੇਬਲਤਾ ਤੱਕੋ, ਹਾਂ ਢੂੰਢੇਂਦੀ ਦਰਸ਼ਨ ਕਾਰਨ, ਬੀਥੀ ਬੀਥੀ ਪੇਖਾ, ਗਲੀ ਗਲੀ ਲੱਭਦੇ ਨੇ, ਪੁਕਾਰਦੇ ਨੇ ਕੋਈ ਆਣ ਮਿਲਾਵੇ, ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿੱਚ ਆਈ। ਕਹਿੰਦੇ ਨੇ ਕੋਈ ਜਨ ਹਰਸ਼ੋ ਦੇਵੈ ਜੋਰ ਚਰਨ ਕਹੋ ਬਕੋ ਸੁਭ ਰਸਨਾ ਦੀਜੈ ਪ੍ਰਾਣ ਅਖੋਰ। ਕੋਈ ਮੈਨੂੰ ਰੱਬ ਨਾਲ ਜੋੜ ਦੇਵੇ ਮੈਂ ਉਹਦੇ ਚਰਨ ਫੜ ਲਵਾਂ, ਆਪਣੀ ਜ਼ਬਾਨ ਤੋਂ ਉਹਨੂੰ ਚੰਗੇ ਬਚਨ ਕਹਾਂ, ਆਪਣੇ ਪ੍ਰਾਣਾਂ ਨੂੰ ਉਹਦੇ ਤੋਂ ਨਿਸ਼ਾਵਰ ਕਰਦੇ ਹਾਂ। ਦੀਜੈ ਪ੍ਰਾਣ ਅਖੋਰ ਮਨ ਤਾਂ ਨਿਰਮਲ ਕਰਤ ਕਿਆਰੂ ਹਰ ਸੰਚੈ ਸੁਧਾ ਸੰਜੋਰ ਪਿਆਰਾ ਸਮੇਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁੱਖ ਭੰਜਨ ਚਿਤਵਾ ਤੁਮਰੀ ਔਰ ਅਪ ਹੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ। ਆਪਣੇ ਐਸੇ ਬਚਨ ਕਹੇ ਨੇ ਕੋਈ ਮਿਲਾਵੇ ਕੋਈ ਅਣ ਮਿਲਾਵੇ ਉਹਦੇ ਲਈ ਜਪ ਕਰਨਾ ਹੈ, ਆਵਾਜ਼ਾਂ ਦੇਣੀਆਂ ਨੇ ਉਸਨੂੰ ਤੂੰ ਕਿੱਥੇ ਹੈ। ਕਦੇ ਅਸੀਂ ਐਸੇ ਬਹਿਬਲ ਨਹੀਂ ਹੋਏ ਆਪਣੇ ਅੰਦਰ ਕਿ ਈਸ਼ਵਰ ਦੀ ਪ੍ਰਾਪਤੀ ਲੱਭੀਏ ਤੂੰ ਕਿੱਥੇ। ਅਸੀਂ ਕਦੇ ਆਵਾਜ਼ਾਂ ਨਹੀਂ ਦਿੰਦੀ ਆਪਣੇ ਪੁੱਤਰ ਨੂੰ, ਜ਼ਿਆਦਾ ਗਹਿਰਾਈ ਵਿੱਚ ਆਵਾਜ਼ ਮਾਰਦੇ ਈਸ਼ਵਰ ਨੂੰ ਨਹੀਂ। ਜਿੰਨੀ ਦੇਰ ਤੱਕ ਆਪਣੀ ਰਸਨਾ ਨਾਲ ਜਪਦਿਆਂ 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 ਇਸ ਸਟੇਜ 'ਤੇ ਪਹੁੰਚ ਨਹੀਂ ਜਾਓਗੇ, ਵਿਆਕੁਲ ਹੋ ਗਏ ਉਸ ਲਈ ਮੇਰੇ ਹਰ ਪ੍ਰਭ ਕੀ ਜੋ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਿਗੁਰ ਕੀ ਮਤ ਥੀਰ। ਦਿਓ ਸੁਨੇਸਰੋ ਕਹੀਓ ਫਿਰ ਕਹੀਓ ਬਿਸਮ ਭਈ ਹੋ ਬਹੁਬਿਦ ਸੁਣਤੇ ਕਹੋ ਸੋ ਆਗਰ ਸਹੀਓ ਕੋ ਕਹਿਤੋ ਫਿਰ ਬਾਹਰ ਬਾਹਰ ਕੋ ਕਹਿਤੋ ਫਿਰ ਮਹੀਓ। ਮੈਨੂੰ ਪਤਾ ਨਹੀਂ ਚੱਲਦਾ ਕਿੱਥੇ ਐਸੀ ਬਹਿਮਲਤਾ ਜਪ ਵਿੱਚੋਂ ਪੈਦਾ ਕਰਨੀ ਪਈ। ਜਦੋਂ ਉਹ ਪੈਦਾ ਹੋ ਗਈ ਅੰਦਰ ਪਿਆਸ ਹੋ ਗਈ ਅੰਤਰ ਪਿਆਸ ਉੱਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ। ਜਦੋਂ ਤੀਰ ਲੱਗ ਕੇ ਪਿਆਸ ਪੈਦਾ ਹੋ ਗਈ ਫਿਰ ਦੂਸਰੀ ਬਾਣੀ ਤੁਸੀਂ ਪੜ੍ਹਦੇ ਹੋ ਜਾਪ ਜਾਪ। ਅਤੇ ਜਾਪ ਸਾਹਿਬ ਵਿੱਚ ਕੀ ਹੈ ਉਸੇ ਨੂੰ ਨਮਸਕਾਰਾਂ ਨੇ ਸਾਰੇ ਜਾਪ ਸਾਹਿਬ ਵਿੱਚ। ਗੁਰੂ ਸਾਹਿਬ ਤਕਰੀਬਨ 1200 ਨਾਮ ਲੈ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਦੇ ਨੇ। ਜਦੋਂ ਤੁਸੀਂ ਜਾਪ ਵਿੱਚ ਪਹੁੰਚੋਗੇ ਜਪ ਤੋਂ ਜਾਪ ਵਿੱਚ ਉਦੋਂ ਫਿਰ ਦੇਖੋਗੇ ਕਿ ਆਹ ਵੀ ਰੱਬ ਹੈ ਆਹ ਵੀ ਰੱਬ ਹੈ। ਈਸ਼ਵਰ ਤੋਂ ਬਿਨਾਂ ਕੁਝ ਨਹੀਂ। ਇਹ ਕਰਦਿਆਂ ਕਰਦਿਆਂ ਜਾਪ ਵਿੱਚੋਂ ਉਦੋਂ ਬਾਣੀ ਦੀ ਸਮਝ ਆਏਗੀ ਜਾਪ ਕੀ ਹੈ। ਪਹਿਲਾਂ ਜਪ ਅਤੇ ਫਿਰ ਜਾਪ ਫਿਰ ਤੀਸਰੀ ਬਾਣੀ ਤੁਸੀਂ ਪੜ੍ਹਦੇ ਹੋ ਸਵਈਏ ਜਿਹਦੇ 'ਚ ਐਸੇ ਬਚਨ ਤੁਸੀਂ ਪੜ੍ਹਦੇ ਹੋ ਕਿ ਐਸੇ ਐਸੇ ਲੋਕ ਸੰਸਾਰ 'ਤੇ ਹੋਏ ਜਿਨ੍ਹਾਂ ਨੂੰ ਅੰਤ ਨੂੰ ਨੰਗੇ ਪੈਰੀ ਜਾਣਾ ਪਿਆ। ਜੀਤ ਫਿਰੋ ਸਭ ਦੇਸ਼ ਦੇ ਸਾਨਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ। ਜੀਤ ਫਿਰੋ ਸਭ ਦੇਸ਼ ਦੇ ਸਾਨਕੋ ਬਾਜਤ ਢੋਲ ਮਿਰਦੰਗ ਨਗਾਰੇ। ਐਸੇ ਵਿਅਕਤੀ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਤੁਹਾਨੂੰ ਇਹ ਯਾਦ ਆਏਗਾ ਸਵਈਆਂ ਵਿੱਚ ਜਾ ਕੇ ਕਿ ਮੈਨੂੰ ਵੀ ਇੱਕ ਦਿਨ ਨੰਗੇ ਪੈਰੀ ਹੀ ਜਾਣਾ ਪਏਗਾ। ਮੇਰਾ ਥਨ ਮੇਰੇ ਪਦਾਰਥ ਮੇਰੇ ਪੁੱਤਰ ਮੇਰੀਆਂ ਧੀਆਂ ਮੇਰੇ ਸੁੱਖ ਦੇ ਸਾਧਨ ਇਹ ਨਾਲ ਨਹੀਂ ਜਾ ਸਕਣਗੇ। ਗੁਰੂ ਨੇ ਬਚਨ ਕਹੇ ਨੇ ਵੜ ਪਰਿਵਾਰ ਪੂਤ ਅਰਥੀਆ ਮੋਹ ਪਚੇ ਪਚ ਅੰਧਾ ਮੂਹ। ਫਿਰ ਸਮਝ ਆਏਗੀ ਸਵਈਏ ਕੀ ਨੇ। ਜਦੋਂ ਐਸੀ ਦਸ਼ਾ ਦੀ ਆਪਣੇ ਆਪ ਨੂੰ ਸਮਝ ਆ ਗਈ ਕਿ ਕਹਿਤ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਤੇ ਫਿਰ ਤੁਹਾਡੇ ਅੰਦਰੋਂ ਪੁਕਾਰ ਨਿਕਲੇਗੀ ਜਿਸ ਨੂੰ ਚੌਪੀ ਕਹਿੰਦੇ ਹੋ। ਉਹ ਪੁਕਾਰ ਕੀ ਹੋਏਗੀ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ। तो वो इच्छा की होगी कि तब चरणन मन रहे हमारा, अपना जान करो प्रतिपारा, हमरे दोस्त सबै तुम खावो, आप हाथ तय मुहे बचाओ, कि मेरे जेड़े अंदर वकार ने दुष्ट काम करो दलो मोहकार इन्हों का तू खात्म कर, आप हाथ दे के मेरी रक्षा करो। ओ अकाल पुरख फिर वाहिगुरु ताड़ी बाहुड़ी करेगा ना पकड़ेगा, जदों उसकी दया हो गई फिर तुहानू आएगा आनंद, इन्नी जल्दी नहीं आता, ओदी दया तो बिना आनंद नहीं। आनंद की प्राप्ति आनंद जाने ही गुरु तो जाएगा, आनंद आएगा ही तो आनंद भया मेरी माए सतगुरु मैं पाया, सतगुरु तो पाया सहज सेती मन वजिया वाधाइया, राग रतन परवार परियां शब्द गावड़ आईया, फिर ऐसा लगेगा कि एक एक इंद्री उसका जस कर रही है, एक एक रोम उसका जस कर रहा है, वो होएगा आनंद। आनंद जानोगे पहला मानोगे बाद विच, जाने गुरु द्वारा जाएगा आनंद, आनंद सबको कहे आनंद गुरु ते जाने, जाने आनंद सदा गुर ते कृपा कर करे प्यारे, कर कृपा किलविख कटे ज्ञान अंजन सारिया, अंदरों जिनका मोह टुटा तिनका शब्द सच्चे सवारिया, कह नानक एह आनंद है, अंदरों मोह दा टुट जाना आनंद है। आज नहीं, आज तो भोजन च आनंद लभदा है, काम विच आनंद लभदा, मकाना विच आनंद लभदा है, कारोबार विच कहिंदा बड़ा आनंद बनिया, वो आनंद नहीं। आनंद तो यह है जे चरखड़ी ते चढ़ गया तो फिर भी आनंद है, उहदे च कोई बदलाहट नहीं आई। भाई दयाले नूं देग विच उबालन लगे, क्या सोचा किसी गुरु शायद डर जाएगा देख के, ये सिखा तसीहे दे। भाई सतीदास रूह बन के सार दिता, भाई मतीदास आरे नाल चिर गए, भाई दयाले जदों देग विच उबालन लगे कहिंदे तेरी आखिरी इच्छा की है, कहने लगा एक ही इच्छा है, मेरा मुख मेरे गुरु वल कर दे, बस कोई इच्छा नहीं, गुरु कृपा करेगा गुरु द्वारा जाने जाएगा आनंद। जो जान लोगे उदो कह सकोगे आनंद सुनो वड पागी हो, सगल मनोरथ पूरे पार ब्रह्म प्रभ पाया, ये आनंद है ना, उतरे सगल मसूरे सारे चोरे मिट जाएंगे, दुख रोग संताप उतरे सुनी सच्ची बाणी संत साजन पै सर से, आनंदित हो गए सारे सज्जन, ते कोई साढ़े नाल दा आनंद विच पहुंचे। ये शिक्षा पूरे गुरते जानी, सुनते पुनीत कहते पवित्र, सतगुर रह भरपूरे बिनवंत नानक गुर चरण लागे वाजे अनहद तूरे, गुरु दे चरणा नाल लग के वो अनहद शब्द दे तूर वाजे सुने जा सकनगे, उन्नी देर तक नहीं। साडा सब कुछ बाहर बाहर है, गुरु साहब बाणी च पुकार के कहिंदे ने साध संग मिल करो आनंद, साधु की संगत विच जा ते आनंद कर, फिर हमेशा खेड़ा जिथे है उसनू आनंद कहते। नानक भगतां सदा विकास, ਦੁੱਖ ਵਿੱਚ ਵੀ ਆਨੰਦ, ਸੁੱਖ ਚੋਂ ਗੁਜ਼ਰ ਰਿਹਾ ਫਿਰ ਵੀ ਆਨੰਦ, ਆਰੇ ਨਾਲ ਚਿਰ ਰਿਹਾ ਫਿਰ ਵੀ ਆਨੰਦ, ਸੰਸਾਰ ਦੇ ਭੋਗ ਭੋਗਦਾ ਪਿਆ ਫਿਰ ਵੀ ਆਨੰਦ, ਬਦਲਦੀ ਨਹੀਂ ਅਵਸਥਾ ਆਨੰਦ ਦੀ। ਤੋ ਆਪ ਕਹਿ ਰਹੇ ਨੇ ਸਾਧ ਸੰਗ ਮਿਲ ਕਰੋ ਆਨੰਦ, ਤੇ ਕਰੋ ਕੀ ਅਗਲੀ ਪੰਕਤੀ ਵੀ ਦੱਸਦੇ,
ਗੁਣ ਗਾਵੋ ਪ੍ਰਭ ਪਰਮਾਨੰਦ।
ਪਰਮ ਆਨੰਦ ਸਰੂਪ ਜੋ ਪਰਮੇਸ਼ਵਰ ਹੈ, ਸਾਧੂ ਦੀ ਸੰਗਤ ਵਿੱਚ ਜਾ ਕੇ ਉਸ ਦੇ ਗੁਣ ਗਾਉਣਾ ਕਰੋ, ਗੁਣ ਗਾਓਗੇ ਫਿਰ ਆਨੰਦ ਮਿਲੇਗਾ। ਅਤੇ ਅਗਲੀਆਂ ਪੰਕਤੀਆਂ ਚ ਕਹਿ ਰਹੇ ਹਨ,
ਰਾਮ ਨਾਮ ਤਤ ਕਰੋ ਵਿਚਾਰ।
ਰਾਮ ਜੋ ਜਰੇ ਜਰੇ ਵਿੱਚ ਰਮਿਆ ਹੈ, ਜਰੇ ਜਰੇ ਵਿੱਚ ਵਿਆਪਕ ਹੈ, ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਰਾਮ ਨਾਮ ਤਤ ਤੱਤਵ ਸਿਧਾਂਤ ਨਿਚੋੜ, ਜੋ ਵੇਦਾਂ ਸ਼ਾਸਤਰਾਂ ਦਾ ਨਿਚੋੜ ਹੈ, ਜੋ ਮੂਲ ਰੂਪ ਹੈ ਈਸ਼ਵਰ, ਉਹਦੇ ਨਾਮ ਦੀ ਵਿਚਾਰ ਕਰੋ। ਰਾਮ ਨਾਮ ਤਤ ਕਰੋ ਵਿਚਾਰ। ਇਹ ਵਿਚਾਰ ਹੁਣ ਬਿਜ਼ਨਸਮੈਨ ਤਾਂ ਕਰ ਨਹੀਂ ਸਕਦੇ ਭਾਈ, ਨਾ ਚੋਰ ਵਿਚਾਰ ਕਰ ਸਕੇ, ਨਾ ਜੁਆਰੀਏ ਕਰ ਸਕੇ, ਨਾ ਤਾਸ਼ ਖੇਡਣ ਵਾਲੇ ਵਿਚਾਰ ਕਰ ਸਕੇ, ਨਾ ਝੂਠੇ, ਨਾ ਨਿੰਦਕ। ਇਹ ਵਿਚਾਰ ਤਾਂ ਸਾਧੂ ਦੀ ਸੰਗਤ ਵਿੱਚੋਂ ਮਿਲੇਗੀ। ਰਾਮ ਨਾਮ ਤਤ ਕਰੋ ਵਿਚਾਰ। ਫਿਰ ਪੁੱਛਿਆ ਕਿ ਵਿਚਾਰ ਕਿਸ ਲਈ ਕਰਨੀ ਹੈ, ਕਿਉਂ ਨਾ ਧਨ ਕਮਾਇਆ ਜਾਏ, ਪਦਾਰਥ ਪੈਦਾ ਕੀਤੇ ਜਾਣ, ਸੁੱਖ ਦੇ ਸਾਧਨ ਬਣਾ ਲਏ ਜਾਣ, ਰਾਮ ਨਾਮ ਦੇ ਸਿਧਾਂਤ ਦੀ ਵਿਚਾਰ ਹੀ ਕਿਉਂ ਕੀਤੀ ਜਾਏ। ਤੋ ਆਪ ਅਗਲੀ ਪੰਕਤੀ ਚ ਕਹਿ ਰਹੇ,
ਦੁਰਲਭ ਦੇ ਕਾ ਕਰੋ ਉਧਾਰ।
ਕਹਿੰਦੇ ਇਹ ਜਿਹੜਾ ਸਰੀਰ ਹੈ, ਜਿਹੜਾ ਮਿਲਣਾ ਬੜਾ ਦੁਰਲਭ ਕਠਿਨ ਹੈ, ਇਸ ਸਰੀਰ ਦਾ ਉਧਾਰ ਕਰ ਲਓ, ਜਮਾਂ ਤੋਂ ਬਚ ਜਾਓ, ਜਨਮਾਂ ਤੋਂ ਬਚ ਜਾਓ, ਜਨਮ ਜਨਮਾਂਤਰਾਂ ਦੇ ਗੇੜ ਤੋਂ ਬਚ ਜਾਓ, ਮੁਕਤੀ ਪ੍ਰਾਪਤ ਕਰ ਲਓ, ਉਧਾਰ ਕਰੋ ਇਸ ਦਾ। ਦੁਰਲਭ ਦੇਹ ਕਾ ਕਰੋ ਉਧਾਰ। ਅਗਲੀ ਪੰਕਤੀ ਚ ਕਹਿੰਦੇ ਹਨ,
ਅੰਮ੍ਰਿਤ ਬਚਨ ਹਰ ਕੇ ਗੁਣ ਗਾਓ।
ਸਾਧੂ ਦੀ ਸੰਗਤ ਵਿੱਚ ਮਿਲੋ ਅੰਮ੍ਰਿਤ ਬਚਨ, ਮਿੱਠੇ ਬਚਨ, ਮਨ ਨੂੰ ਮੋਹ ਲੈਣ ਵਾਲੇ ਬਚਨ, ਉਹਨਾਂ ਅੰਮ੍ਰਿਤ ਬਚਨਾਂ ਦੁਆਰਾ ਹਰੀ ਦੇ ਗੁਣ ਗਾਓ, ਉਹਦੀ ਉਸਤਤੀ ਕਰੋ। ਅਸੀਂ ਲੋਕ ਕੀ ਕਰਦੇ, ਉਸਤਤੀ ਕਰਨੀ ਹੈ ਰੱਬ ਦੇ ਨਾਲ ਜੁੜਨਾ, ਕਿੱਡਾ ਮਹਾਨ ਸ਼ਕਤੀ ਹੈ ਈਸ਼ਵਰ ਜਿਸ ਨੂੰ ਪ੍ਰਾਪਤ ਕਰਨਾ, ਅਤੇ ਉਹਦੀ ਪ੍ਰਾਪਤ ਲਈ, ਪ੍ਰਾਪਤੀ ਲਈ ਜਦੋਂ ਬੈਠਦੇ ਤਾਂ ਫਿਰ ਕਹਿੰਦੇ ਨੀਂਦ ਆ ਜਾਂਦੀ ਹੈ। ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ, ਜੇ ਉਸਦੀ ਉਸਤਤ ਕਰਨੀ ਚਾਹੁੰਦਾ ਤਾਂ ਫਿਰ ਸਾਵਧਾਨ ਹੋ ਕੇ ਕਰ। ਐਸੇ ਨਹੀਂ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਹੁਣ ਜੇ ਤੁਹਾਨੂੰ ਇਹ ਗੱਲ ਕਹਿ ਦਿੱਤੀ ਜਾਏ ਕਿ ਜੇ ਰਾਤ ਸੌਂਗੇ ਨਹੀਂ ਤਾਂ ਤੁਹਾਨੂੰ ਪੂਰੀ ਰਾਤ ਜਾਗੋਗੇ ਤਾਂ $10,000 ਪ੍ਰਾਪਤ ਹੋ ਜਾਏਗਾ, ਨੀਂਦ ਆ ਜਾਏਗੀ। ਉਹ $10,000 ਦਾ ਲਾਲਚ ਪੂਰੀ ਰਾਤ ਸੌਣ ਨਹੀਂ ਦੇਗਾ, ਕਿ ਜੇ ਸੌਂਗੇ ਤਾਂ ਖੁੰਝ ਗਿਆ। ਪਰ ਉਸਨੂੰ ਪ੍ਰਾਪਤ ਕਰਨਾ ਹੈ ਜਿਸ ਦੇ ਜਿਸ ਡਿੱਠੇ ਮਨ ਧੀਰੀ ਹੈ ਅਤੇ ਕਿਲ ਵਿਖ ਵੰਜਣ ਦੂਰੇ, ਅਤੇ ਫਿਰ ਕਿਵੇਂ ਸੌਂ ਜਾਂਦੇ ਹੋ ਭਾਈ। ਬਾਣੀ ਨੇ ਬਚਨ ਕਹੇ ਨੇ, ਸ਼ਿਆਮ ਸੁੰਦਰ ਤਜ ਨੀਂਦ ਕਿਉਂ ਆਈ, ਕਿਉਂ ਛੱਡ ਦਿੱਤਾ ਉਸਨੂੰ, ਕਿਉਂ ਅਗਿਆਨਤਾ ਦੀ ਨੀਂਦ ਵਿੱਚ ਸੌਂ ਗਿਆ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ। ਮਿੱਠੇ ਪਿਆਰੇ ਅੰਮ੍ਰਿਤ ਰੂਪੀ ਬਚਨ ਦੁਆਰਾ ਹਰੀ ਦੇ ਗੁਣ ਗਾਓ, ਉਹਦਾ ਜਸ ਕਰੋ। ਸਤਿਗੁਰੂ ਜੀ ਕਹਿੰਦੇ ਹਨ,
ਪ੍ਰਾਣ ਤਰਨ ਕਾ ਇਹ ਸੁਆਓ।
ਐ ਪ੍ਰਾਣੀ, ਤੇਰੇ ਤਰਨ ਦਾ ਇਹੀ ਸੁਆਓ, ਤੇਰੇ ਤਰਨ ਦਾ ਮਨੋਰਥ ਇਹੀ ਹੈ, ਲਾਭ ਇਹੀ ਹੈ। ਤੂੰ ਤਾਂ ਹੀ ਤਰ ਸਕੇਗਾ ਕਿ ਜੇ ਤੂੰ ਉਸਦੇ ਗੁਣ ਗਾਏ। ਉਹਦੇ ਗੁਣ ਗਾਉਣ ਤੋਂ ਬਿਨਾਂ ਤੂੰ ਤਰ ਨਹੀਂ ਸਕਦਾ। ਪ੍ਰਾਣ ਤਰਨ ਕਾ ਇਹੀ ਸੁਭਾਵ, ਇੱਕ ਰਸਤਾ ਹੈ ਤੇਰੇ ਤਰਨ ਦਾ, ਉਹਦੇ ਗੁਣ ਗਾਉਣੇ ਅਤੇ ਫਿਰ ਤੂੰ ਤਰ ਸਕੇਗਾ ਸੰਸਾਰ ਸਾਗਰ ਤੋਂ। ਨਹੀਂ ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਇਹਦੇ ਵਿੱਚ ਡੁੱਬ ਜਾਏਗਾ, ਨਰਕ ਕੂਪ ਮੈਂ ਗੋਤੇ ਖਾਵੈ, ਜਿਉਂ ਜਲ ਤੇ ਬਾਹਰ ਮੀਨਾ ਹੈ। ਬਸ ਇਉਂ ਤੜਪੇਗਾ ਜਿਵੇਂ ਪਾਣੀ ਨੂੰ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਲਈਏ ਉਹ ਤੜਪਦੀ ਹੈ। ਨਰਕਾਂ ਵਿੱਚ ਤੈਨੂੰ ਗੋਤੇ ਦਿੱਤੇ ਜਾਣਗੇ ਅਤੇ ਜੇ ਤੂੰ ਉਸਦਾ ਚਿੰਤਨ ਕਰੇਗਾ ਤਾਂ ਇਹ ਪ੍ਰਾਣੀ ਤੇਰੇ ਤਰਨ ਦਾ ਇਹੀ ਰਸਤਾ ਹੈ, ਤੂੰ ਉਸਦਾ ਚਿੰਤਨ ਕਰ ਅਤੇ ਫਿਰ ਤਰ ਸਕੇਗਾ।
ਆਠ ਪਹਿਰ ਪ੍ਰਭ ਪੇਖੋ ਨੇਰਾ,
ਸਾਧੂ ਦੀ ਸੰਗਤ ਵਿੱਚ ਜਾ ਕੇ ਇਹ ਪ੍ਰਾਪਤੀ ਕਰਕੇ ਅੱਠੇ ਪਹਿਰ ਰੱਬ ਨੂੰ ਜਿਵੇਂ ਸਾਧੂ ਨੇੜੇ ਜਾਣਦਾ ਹੈ, ਤੂੰ ਉਸ ਨੂੰ ਆਪਣੇ ਨੇੜੇ ਜਾਣ ਸਕੇ, ਵੇਖ ਸਕੇ ਕਿ ਮੇਰੇ ਨਾਲ ਹੈ, ਸਦਾ ਅੰਗ ਸੰਗੇ। ਅੱਜ ਤਾਂ ਕੇਵਲ ਪੜ੍ਹਦਾ ਹੀ ਹੈ ਨਾ ਗੁਰ ਮੇਰੇ ਸੰਗ ਸਦਾ ਹੈ ਨਾਲ ਹੈ। ਮੈਂ ਕਈ ਵਾਰੀ ਹੈਰਾਨ ਹੁੰਦਾ ਜੇ ਗੁਰੂ ਨਾਲ ਸਮਝਦਾ ਹੈ ਫਿਰ ਝੂਠ ਕਿਵੇਂ ਬੋਲੇਗਾ, ਜੇ ਗੁਰੂ ਨਾਲ ਸਮਝਦਾ ਫਿਰ ਨਿੰਦਾ ਕਿਵੇਂ ਕਰੇਗਾ, ਜੇ ਗੁਰੂ ਨੂੰ ਨਾਲ ਸਮਝਦਾ ਫਿਰ ਕਿਹੜੇ ਤਾਗੇ ਤਵੀਤਾਂ ਦੀ ਲੋੜ ਪੈ ਗਈ ਭਾਈ, ਫਿਰ ਨਹੀਂ ਕੁਝ ਚਾਹੇਗਾ। ਫਿਰ ਜਦੋਂ ਗੁਰ ਮੇਰੇ ਸੰਗ ਸਦਾ ਹੈ ਨਾਲ ਹੈ ਫਿਰ ਕਿਸ ਚੀਜ਼ ਦੀ ਘਬਰਾਹਟ, ਫਿਰ ਤਾਂ ਗੁਰੂ ਨਾਲ ਹੈ। ਪਰ ਨਹੀਂ, ਨਾਲ ਸਮਝਦਾ ਨਹੀਂ, ਪੜ੍ਹਦਾ ਹੀ ਹੈ, ਕੇਵਲ ਪੜ੍ਹੀ ਜਾਂਦਾ ਗੁਰ ਮੇਰੇ ਸੰਗ ਸਦਾ ਹੈ ਨਾਲ ਹੈ। ਨਹੀਂ ਪਿਆਰਿਆ, ਪੜ੍ਹ ਨਹੀਂ ਨਿਰਾ, ਜਾਣ ਉਹ ਮੇਰੇ ਨਾਲ ਹੈ, ਉਹ ਮੇਰੇ ਨਾਲ ਇਸ ਤਰ੍ਹਾਂ ਹੈ ਜਿਵੇਂ ਪਰਛਾਵਾਂ ਮੇਰੇ ਨਾਲ ਰਹਿੰਦਾ ਹੈ, ਉਹ ਇਉਂ ਮੇਰੇ ਨਾਲ ਰਹਿੰਦਾ ਹੈ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਆਠ ਪਹਿਰ ਪ੍ਰਭ ਵੇਖੋ ਨੇਰਾ, ਅੱਠੇ ਪਹਿਰ ਉਸ ਪ੍ਰਭੂ ਨੂੰ ਆਪਣੇ ਨੇੜੇ ਵੇਖਣਾ ਕਰ, ਕਿਉਂਕਿ ਉਹ ਤੇਰੇ ਨੇੜੇ ਹੈ। ਹਾਂਜੀ।
ਮਿਟੈ ਅਗਿਆਨ ਬਿਨਸੈ ਅੰਧੇਰਾ,
ਫਿਰ ਤੇਰੇ ਅੰਦਰੋਂ ਅਗਿਆਨ ਮਿਟ ਜਾਏਗਾ, ਅਗਿਆਨਤਾ ਦਾ ਹਨੇਰਾ ਮਿਟ ਜਾਏਗਾ, ਉਹ ਖਤਮ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ ਹਨ
ਸੁਣ ਉਪਦੇਸ਼ ਹਿਰਦੈ ਬਸਾਓ,
ਬਸ ਗੱਲ ਇੱਥੇ ਆ ਕੇ ਮੁੱਕੇਗੀ। ਐਸਾ ਨਹੀਂ ਕਿ ਉਪਦੇਸ਼ ਸੁਣਿਆ ਜਾਂਦਿਆਂ ਕੰਨੀ ਝਾੜ ਕੇ ਤੁਰ ਗਏ, ਕੁਝ ਨਾਲ ਨਹੀਂ ਲੈ ਕੇ ਗਏ। ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ, ਜਿਹੜਾ ਉਪਦੇਸ਼ ਸੁਣਿਆ ਨਾ ਉਹਨੂੰ ਆਪਣੇ ਹਿਰਦੇ 'ਚ ਵਸਾ ਕੇ ਮੈਂ ਆਹ ਸੁਣਿਆ ਹੈ। ਹੁਣ ਤੁਸੀਂ ਦੇਖਿਆ ਬੱਚਾ ਜੇ ਟੀਚਰ ਦਾ ਦਿੱਤਾ ਲੈਸਨ ਯਾਦ ਨਾ ਕਰੇ ਫਿਰ ਉਹ ਪਾਸ ਹੋ ਜਾਏਗਾ? ਬੜੀ ਅਜੀਬ ਗੱਲ ਹੈ, ਬੱਚਿਆਂ ਨੂੰ ਤਾਂ ਦਿਨ ਰਾਤ ਤੁਸੀਂ ਪੜ੍ਹਾਉਂਦੇ ਹੋ, ਕਹਿੰਦੇ ਹੋਮਵਰਕ ਕਰਾਉਣਾ ਹੈ ਤਾਂ ਯਾਦ ਨਹੀਂ ਹੋਏਗਾ ਤਾਂ ਪਾਸ ਕਿਵੇਂ ਹੋਏਗਾ, ਅਤੇ ਆਪ ਕਦੇ ਸੋਚਿਆ ਨਹੀਂ ਜੇ ਯਾਦ ਨਹੀਂ ਹੋਏਗਾ ਤਾਂ ਪਾਸ ਕਿਵੇਂ ਹੋਵਾਂਗੇ? ਯਾਦ ਕਰਨਾ ਹੀ ਪਏਗਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਤੇਰਾ ਭਾਈ ਅਗਿਆਨ ਮਿਣਸ ਜਾਏਗਾ, ਅੰਧੇਰਾ ਮਿਣਸ ਜਾਏਗਾ, ਉਪਦੇਸ਼ ਸੁਣ ਤਾਂ ਹੀ ਮਿਣਸੇਗਾ ਨਾ। ਉਪਦੇਸ਼ ਨੂੰ ਸੁਣ ਕੇ ਆਪਣੇ ਹਿਰਦੇ 'ਚ ਵਸਾ ਕਿ ਮੈਂ ਆਹ ਗੱਲ ਸੁਣੀ। ਪਰ ਤੂੰ ਕੈਸਾ ਹੈ, ਬਾਣੀ ਸੁਣ ਕੇ ਵੀ ਹਿਰਦੇ 'ਚ ਨਹੀਂ ਵਸਾਉਂਦਾ? ਕਿੰਨਾ ਉਪਦੇਸ਼ ਤੂੰ ਅੱਜ ਤੱਕ ਸੁਣਿਆ ਹੈ, ਤੇਰੇ ਹਿਰਦੇ 'ਚ ਨਹੀਂ ਵਸਿਆ। ਪਰ ਗੁਰੂ ਪਾਵਨ ਬਾਣੀ 'ਚ ਵਾਰ ਵਾਰ ਕਹਿੰਦਾ ਕਿ ਉਪਦੇਸ਼ ਨੂੰ ਧਾਰਨ ਕਰ, ਆਪਣੇ ਹਿਰਦੇ ਵਿੱਚ ਜਗ੍ਹਾ ਦੇ। ਪਰ ਤੇਰੇ ਹਿਰਦੇ ਵਿੱਚ ਬਾਣੀ ਲਈ, ਨਾਮ ਲਈ ਕੋਈ ਜਗ੍ਹਾ ਨਹੀਂ, ਧਨ ਪਦਾਰਥ ਪੁੱਤਰਾਂ ਧੀਆਂ ਲਈ ਬੜੀ ਜਗ੍ਹਾ ਹੈ। ਜਿਸ ਨੇ ਤਾਰਨਾ ਹੈ ਤੈਨੂੰ, ਉਸ ਲਈ ਤੇਰੇ ਮਨ ਵਿੱਚ ਕੋਈ ਥਾਂ ਨਹੀਂ ਹੈ। ਜਿਨ੍ਹਾਂ ਨੇ ਤੈਨੂੰ ਡੋਬਣਾ ਹੈ ਉਹਨਾਂ ਲਈ ਤੂੰ ਸਾਰੇ ਪ੍ਰਬੰਧ ਕਰਦਾ ਹੈ। ਤੂੰ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਬਈ ਉਪਦੇਸ਼ ਨੂੰ ਸੁਣ ਅਤੇ ਆਪਣੇ ਹਿਰਦੇ ਵਿੱਚ ਵਸਾਵਣਾ ਕਰ।
ਮਨ ਇੱਛੇ ਨਾਨਕ ਫਲ ਪਾਓ,
ਜੇ ਕਦੇ ਤੂੰ ਇਹ ਉਪਦੇਸ਼ ਨੂੰ ਸੁਣ ਕੇ ਆਪਣੇ ਹਿਰਦੇ ਵਿੱਚ ਵਸਾ ਲੈ ਫਿਰ ਜੋ ਤੇਰੇ ਮਨ ਦੀ ਇੱਛਾ ਹੈ ਉਹੀ ਫਲ ਤੈਨੂੰ ਪ੍ਰਾਪਤ ਹੋਏਗਾ। ਸਤਿਗੁਰੂ ਜੀ ਕਹਿੰਦੇ ਹਨ
ਹਲਤ ਪਲਤ ਦੁਇ ਲਿਓ ਸਵਾਰ,
ਸਾਧੂ ਦੀ ਸੰਗਤ ਵਿੱਚ ਜਾ ਕੇ ਉਪਦੇਸ਼ ਸੁਣ ਕੇ ਨਾਮ ਜਪ ਕੇ ਹਾਲਤ ਇਹ ਲੋਕ ਅਤੇ ਪਲਤ ਪਰਲੋਕ ਦੋਵੇਂ ਹੀ ਸਵਾਰ ਲਾ। ਸਤਿਗੁਰੂ ਜੀ ਕਹਿ ਰਹੇ ਹਨ
ਰਾਮ ਨਾਮ ਅੰਤਰ ਔਰ ਧਾਰ,
ਰਾਮ ਦੇ ਨਾਮ ਨੂੰ ਆਪਣੇ ਅੰਤਰ ਹਿਰਦੇ ਵਿੱਚ ਧਾਰਨਾ ਕਰ। ਔਰ ਧਾਰ, ਔਰ ਦਾ ਅਰਥ ਹੈ ਹਿਰਦਾ, ਅੰਤਰ ਦਾ ਅਰਥ ਹੈ ਅੰਦਰ। ਹਿਰਦੇ ਦੇ ਅੰਦਰ ਰਾਮ ਦੇ ਨਾਮ ਨੂੰ ਧਾਰਨ ਕਰ, ਹਿਰਦੇ ਕਰਕੇ ਜਪ, ਤੇਰੇ ਹਿਰਦੇ 'ਚ ਉਹ ਵਸ ਜਾਏ ਅਗਲੀ ਪੰਕਤੀ ਚ ਕਹਿ ਦੇ
ਪੂਰੇ ਗੁਰ ਕੀ ਪੂਰੀ ਦਿਖਿਆ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਪੂਰਾ ਹੈ ਨਾ, ਉਹਦੀ ਦੀਖਿਆ ਸਿਕਸ਼ਾ ਵੀ ਪੂਰੀ ਹੈ, ਉਹ ਪੂਰੀ ਸਿੱਖਿਆ ਦਿੰਦਾ ਹੈ, ਗੁਰੂ ਅਧੂਰੀ ਨਹੀਂ। ਯਾਦ ਰੱਖਿਓ ਗੁਰੂ ਇੱਕ ਇੱਕ ਔਗੁਣ ਨੂੰ ਕੱਢਦਾ ਹੈ, ਗੁਰਮੁਖ ਕੋਟ ਉਧਾਰਦਾ ਦੇ ਨਾਮ ਹੈ ਇੱਕ ਕਣੀ, ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੇ ਨੌਨਿਤ ਪਾਈਆਂ। ਇੱਕ ਇੱਕ ਔਗੁਣ ਨੂੰ ਔਗੁਣ ਕੱਟ ਗੁਣੀ ਸਮਝਾਇਆ, ਕਿਉਂਕਿ ਉਹਦੀ ਸਿਕਸ਼ਾ ਪੂਰੀ ਹੈ, ਪੂਰੇ ਗੁਰ ਕੀ ਪੂਰੀ ਦੀਖਿਆ। ਜਿਸ ਦੇ ਹਿਰਦੇ ਵਿੱਚ ਉਹ ਸਿਕਸ਼ਾ ਵਸ ਜਾਂਦੀ, ਅਗਲੀ ਪੰਕਤੀ 'ਚ ਕਹਿੰਦੇ
ਜਿਸ ਮਨ ਵਸੈ ਤਿਸ ਸਾਚ ਪ੍ਰੀਖਿਆ।
ਜਿਸ ਦੇ ਮਨ ਵਿੱਚ ਉਹ ਸਿਕਸ਼ਾ ਵਸ ਜਾਂਦੀ ਹੈ, ਅਤੇ ਗੁਰਦੇਵ ਜੀ ਕਹਿੰਦੇ ਫਿਰ ਸਮਝ ਲਓ ਕਿ ਉਹ ਬੰਦਾ ਸੱਚ ਨੂੰ ਪਰਖਣ ਵਾਲਾ ਹੋ ਗਿਆ, ਸੱਚ ਦੀ ਪ੍ਰੀਖਿਆ ਲੈਣ ਵਾਲਾ, ਪਰਖਣ ਵਾਲਾ, ਸੱਚ ਨੂੰ ਵੇਖਣ ਵਾਲਾ ਹੋ ਗਿਆ, ਜਿਸ ਦੇ ਅੰਦਰ ਉਹ ਸਿਕਸ਼ਾ ਵਸ ਗਈ।
ਮਨ ਤਨ ਨਾਮ ਜਪੋ ਲਿਵਲਾਏ।
ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ।
ਮਨ ਕਰਕੇ ਮਨ ਤਨ ਨਾਮ ਜਪੋ, ਤਨ ਕਰਕੇ ਸੇਵਾ ਕਰੋ, ਮਨ ਕਰਕੇ ਨਾਮ ਜਪੋ, ਆਪਣੀ ਲਿਵ ਲਾਏ ਬਿਰਤੀ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨਾ ਕਰੋ।
ਦੁੱਖ ਦਰਦ ਮਨ ਤੇ ਪਹੁੰਚ ਜਾਏ,
ਫਿਰ ਤੁਹਾਨੂੰ ਦੁੱਖ ਨਹੀਂ ਆਉਣਗੇ, ਔਰ ਦੁੱਖਾਂ ਦੀ ਦਰਦ ਪੀੜਾ ਨਹੀਂ ਵਿਆਪੇਗੀ, ਅਤੇ ਤੁਹਾਡੇ ਅੰਦਰੋਂ ਸਾਰਾ ਭਾਉ ਡਰ ਜਿਹੜਾ ਹੈ ਉਹ ਚਲਿਆ ਜਾਏਗਾ। ਸਤਿਗੁਰੂ ਜੀ ਕਹਿ ਰਹੇ ਹਨ
ਸੱਚ ਵਾਪਾਰ ਕਰੋ ਵਾਪਾਰੀ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਸੱਚ ਦੇ ਵਪਾਰੀ ਬਣ ਕੇ ਸੱਚ ਦਾ ਵਪਾਰ ਕਰੋ, ਐਸਾ ਨਹੀਂ ਕਿ ਭੇਖ ਸੱਚ ਦੇ ਵਪਾਰੀਆਂ ਵਾਲਾ ਤਾਰੋ ਪਰ ਵਪਾਰ ਕਰੋ, ਨਹੀਂ, ਸੱਚ ਦੇ ਵਪਾਰੀ ਬਣ ਕੇ ਸੱਚ ਦਾ ਵਪਾਰ ਕਰੋ ਤੇ ਫਿਰ ਕੀ ਹੋਏਗਾ।
ਦਰਗ ਹੈ ਨਿਭੈ ਖੇਪ ਤੁਮਾਰੀ,
ਫਿਰ ਤੁਹਾਡੀ ਉਹ ਖੇਪ ਜਿਹੜਾ ਖਰੀਦਿਆ ਹੋਇਆ ਸੌਦਾ ਹੈ ਉਹ ਦਰਗਾਹ ਤੱਕ ਨਿਭ ਜਾਏਗਾ। ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ ਭਾਈ
ਏਕਾ ਟੇਕ ਰੱਖੋ ਮਨ ਮਾਹੇ।
ਆਪਣੇ ਮਨ ਵਿੱਚ ਇੱਕ ਦੀ ਟੇਕ ਆਸਰਾ ਰੱਖੋ। ਬਾਣੀ ਨੇ ਐਸੇ ਬਚਨ ਕਹੇ ਨੇ ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ। ਜਿਵੇਂ ਅੰਧੇ ਦੇ ਹੱਥ ਲਕਟੀ ਲੱਕੜੀ ਹੁੰਦੀ ਹੈ ਔਰ ਉਹ ਲੱਕੜੀ ਨਾਲ ਟੋਹ ਕੇ ਚੱਲਦਾ ਹੈ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਹੱਥ ਵਿੱਚ ਵੀ ਮੇਰੇ ਲਈ ਟੋਹਣੀ ਨਾਮ ਹੈ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ, ਹਾਂ ਰਹੋ ਸਾਹਿਬ ਕੀ ਟੇਕ ਨਾਮ ਹੈ ਮੋਹਣੀ। ਮੈਂ ਉਸ ਮਾਲਕ ਦੀ ਟੇਕ ਆਸਰੇ 'ਤੇ ਰਹਿੰਦਾ ਹਾਂ, ਫਿਰ ਮੈਨੂੰ ਇਹ ਮੋਹਣੀ ਮਾਇਆ ਨਹੀਂ ਮੋਹ ਸਕਦੀ। ਯਾਦ ਰੱਖਿਓ ਉਹਦੀ ਟੇਕ ਆਪਣੇ ਮਨ ਵਿੱਚ ਰੱਖੋ, ਜਦੋਂ ਕਦੇ ਮਨ ਡੋਲਦਾ ਹੈ ਉਸ ਇੱਕ ਦਾ ਆਸਰਾ ਦਿਓ, ਫਿਰ ਜਿਉਂ ਮੰਦਰ ਕੋ ਥੰਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸ ਥੰਮਨ। ਜਿਵੇਂ ਡਿੱਗਦੇ ਹੋਏ ਮਕਾਨ ਨੂੰ ਥੰਮ ਰੋਕ ਲੈਂਦਾ, ਇਵੇਂ ਡਿੱਗਦੇ ਹੋਏ ਮਨ ਨੂੰ ਗੁਰੂ ਦਾ ਉਪਦੇਸ਼ ਰੋਕ ਲਵੇਗਾ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਏਕਾ ਟੇਕ ਰੱਖੋ ਮਨ ਮਾਹੇ, ਤੇ ਫਿਰ ਕੀ ਹੋਏਗਾ। ਅਗਲੀ ਪੰਕਤੀ 'ਚ ਦੱਸਦੇ ਹਨ
ਨਾਨਕ ਬਹਰਨਾ ਆਵਹਿ ਜਾਹੇ।
ਮੁੜ ਕੇ ਫਿਰ ਸੰਸਾਰ ਤੇ ਨਾ ਆਉਣਾ ਹੋਏਗਾ ਨਾ ਜਾਣਾ ਹੋਏਗਾ, ਜਨਮ ਮਰਨ ਦੋਹਾਂ ਤੋਂ ਰਹਿ ਜਾਓਗੇ ਔਰ ਮੁਕਤੀ ਮਿਲ ਜਾਏਗੀ।
ਤਿਸ ਤੇ ਦੂਰ ਕਹਾਂ ਕੋ ਜਾਏ।
ਦੱਸੋ ਭਾਈ ਉਸ ਰੱਬ ਤੋਂ ਦੂਰ ਕੋਈ ਜਾ ਸਕਦਾ ਹੈ? ਉਹਨੂੰ ਛੱਡ ਕੇ ਗੁਜ਼ਾਰਾ ਹੋ ਜਾਏਗਾ? ਬਾਣੀ ਕਹਿੰਦੇ ਨਹੀਂ, ਉਸ ਤੋਂ ਦੂਰ ਤੁਸੀਂ ਜਾ ਹੀ ਨਹੀਂ ਸਕਦੇ। ਤੁਸੀਂ ਉਸ ਬਾਰੇ ਸੋਚੋ ਨਾ ਸੋਚੋ, ਉਹ ਤੁਹਾਡੇ ਬਾਰੇ ਜ਼ਰੂਰ ਸੋਚਦਾ ਹੈ। ਇਸੇ ਕਰਕੇ ਤੁਹਾਡੇ ਤੋਂ ਸਭ ਪੁੱਛਿਆ ਜਾਣਾ ਹੈ। ਗੁਰਦੇਵ ਜੀ ਕਹਿੰਦੇ ਨੇ ਭਾਈ ਕਿ ਕਿਆ ਤੈਂ ਖੱਟਿਆ, ਕਹਾਂ ਗਵਾਇਆ, ਚਲੋ ਸਤਾਬ ਦੀਵਾਨ ਬੁਲਾਇਆ। ਉੱਥੇ ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ, ਥਾਵ ਨਾ ਹੋ ਵੀ ਪਾਉਂਦੀ ਹੁਣ ਸੁਣੀਆ, ਕਿਆ ਰੁਆਇਆ ਮਨ ਅੰਦੇ ਜਨਮ ਗਵਾਇਆ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਸ ਤੋਂ ਦੂਰ ਕੋਈ ਜਾ ਸਕਦਾ ਹੈ? ਨਹੀਂ ਜਾ ਸਕਦਾ। ਅਗਲੀ ਪੰਕਤੀ 'ਚ ਕਹਿੰਦੇ ਨੇ
ਉਬਰੈ ਰਾਖਣ ਹਾਰ ਤੇ ਆਏ।
ਕਿੰਨੇ ਕੋਈ ਪਾਪ ਕਰਕੇ ਕਵੇ ਮੈਂ ਬਚ ਜਾਵਾਂਗਾ, ਨਹੀਂ ਬਚ ਸਕਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਾਂ ਬਚ ਸਕਦਾ ਹੈ ਜੇ ਉਸ ਰੱਖਿਆ ਕਰਨ ਵਾਲੇ ਨੂੰ ਧਿਆਵੇ ਜਪੇ। ਉਬਰੈ ਰਾਖਣ ਹਾਰ ਤੇ ਆਏ, ਜੇ ਰੱਖਣ ਹਾਰੇ ਨੂੰ ਧਿਆਏਗਾ ਤਾਂ ਹੀ ਉਬਰੈ ਬਚ ਸਕਦਾ ਹੈ।
ਨਿਰਭਉ ਜਪੈ ਸਗਲ ਭਉ ਮਿਟੈ।
ਜਦੋਂ ਕੋਈ ਨਿਰਭਉ ਨੂੰ ਜਪਦਾ ਹੈ ਅਕਾਲ ਪੁਰਖ ਨੂੰ, ਤੇ ਗੁਰੂ ਪਾਤਸ਼ਾਹ ਕਹਿੰਦੇ ਫਿਰ ਉਸਦੇ ਸਾਰੇ ਡਰ ਮਿਟ ਜਾਂਦੇ ਹਨ।
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
ਪ੍ਰਭੂ ਦੀ ਕਿਰਪਾ ਨਾਲ ਫਿਰ ਇਹ ਪ੍ਰਾਣੀ, ਇਹ ਜਿਹੜਾ ਜੀਵ ਹੈ, ਇਹ ਜਮਾਂ ਦੀ ਮਾਰ ਤੋਂ ਛੁੱਟ ਜਾਂਦਾ ਹੈ।
ਜਿਸ ਪ੍ਰਭ ਰਾਖੈ ਤਿਸ ਮਾਹੀ ਦੁੱਖ।
ਜਿਸ ਦੀ ਰੱਖਿਆ ਪ੍ਰਭੂ ਕਰਦਾ ਹੈ ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਭਾਈ ਕੋਈ ਦੁੱਖ ਨਹੀਂ ਵਿਆਪਦਾ, ਦੁੱਖ ਉਹਨੂੰ ਪੋ ਨਹੀਂ ਸਕਦੇ।
ਨਾਮ ਜਪਤ ਮਨ ਹੋਵਤ ਸੁਖ।
ਈਸ਼ਵਰ ਦਾ ਨਾਮ ਜਪ ਕੇ ਇਹ ਮਨ ਜੀਵ ਜਿਹੜਾ ਹੈ, ਮਨੁੱਖ ਜਿਹੜਾ ਹੈ, ਇਹ ਸੁਖੀ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ
ਚਿੰਤਾ ਜਾਏ ਮਿਟੈ ਅਹੰਕਾਰ।
ਇਹਦੀ ਸਾਰੀ ਚਿੰਤਾ ਚਲੀ ਜਾਂਦੀ ਹੈ ਤੇ ਨਾਲ ਹੀ ਇਹਦਾ ਨਾਮ ਜਪ ਕੇ ਹੰਕਾਰ ਮਿਟ ਜਾਂਦਾ ਹੈ। ਯਾਦ ਰੱਖਿਓ, ਜਦੋਂ ਹੰਕਾਰ ਮਿਟ ਜਾਂਦਾ ਫਿਰ ਉਸਦੇ ਦੀਦਾਰ ਹੁੰਦੇ ਨੇ। ਹਉਮੈ ਇੱਕ ਐਸੀ ਕਾਲਖ ਹੈ ਜਿਹੜੀ ਉਹਦੇ ਦੀਦਾਰ ਨਹੀਂ ਹੋਣ ਦਿੰਦੀ। ਧੰਨ ਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ, ਹਉਮੈ ਜਾਈ ਤਾਂ ਕੰਤ ਸਮਾਈ, ਤਾਂ ਕਾਮਣ ਪਿਆਰੇ ਨਵਨਿਤ ਪਾਈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਕਠਾਏ। ਜਦੋਂ ਹਉਮੈ ਛੁੱਟ ਗਈ ਫਿਰ ਉਸਦੇ ਦੀਦਾਰ ਹੋ ਜਾਂਦੇ ਨੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਚਿੰਤਾ ਜਾਏ ਮਿਟਾ ਅਹੰਕਾਰ। ਜਦੋਂ ਹੰਕਾਰ ਮਿਟ ਗਿਆ ਤਾਂ ਚਿੰਤਾ ਵੀ ਚਲੀ ਗਈ, ਫਿਰ ਕਾਹਦੀ ਚਿੰਤਾ ਰਹਿ ਗਈ? ਫਿਰ ਤਾਂ ਨਿਰੰਕਾਰ ਦੇ ਦੀਦਾਰ ਹੋਣੇ ਹੀ ਹੋਣੇ ਹਨ। ਅਗਲੀ ਪੰਕਤੀ ਚ ਕਹਿੰਦੇ ਹਨ
ਤਿਸ ਜਨ ਕਾ ਕੋਈ ਨਾ ਪਹੁੰਚਣ ਹਾਰ।
ਜਿਹਦਾ ਹੰਕਾਰ ਮਿਟ ਗਿਆ, ਚਿੰਤਾ ਚਲੀ ਗਈ, ਉਸ ਵਿਅਕਤੀ ਦੇ ਸਦਾ ਸੁਖ ਦੇ ਬਰਾਬਰ ਕੋਈ ਪਹੁੰਚਣ ਵਾਲਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਹਨ
ਸਿਰ ਉਪਰ ਠਾਡਾ ਗੁਰਸੁਰਾ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਸਦੇ ਸਿਰ ਤੇ ਠਾਡੇ ਦਾ ਅਰਥ ਖੜਾ ਹੈ, ਉਹਦੇ ਸਿਰ ਤੇ ਗੁਰੂ ਸੂਰਮਾ ਖੜਾ ਹੈ ਜਿਹੜਾ ਨਾਮ ਜਪਦਾ ਹੈ। ਯਾਦ ਰੱਖਿਓ, ਗੁਰੂ ਰਖਵਾਲੀ ਕਰਦਾ ਹੈ, ਪਰ ਜਦੋਂ ਗੁਰੂ ਸਿਰ ਤੇ ਖੜਾ ਹੋਵੇ, ਗੁਰੂ ਦਾ ਹੱਥ ਤੁਹਾਡੀ ਕੰਢ ਤੇ ਹੋਵੇ। ਗੁਰੂ ਪਾਤਸ਼ਾਹ ਪਾਵਨ ਬਾਣੀ ਚ ਐਸੇ ਬਚਨ ਕਰਦੇ ਨੇ ਕਿ ਸੰਸਾਰ ਅਖਾੜਾ ਹੈ, ਜੀਵਾਂ ਰੂਪੀ ਪਹਿਲਵਾਨ ਇਸ ਸੰਸਾਰ ਅਖਾੜੇ ਵਿੱਚ ਜ਼ਿੰਦਗੀ ਦਾ ਘੋਲ ਘੋਲਣ ਲਈ ਆਉਂਦੇ ਨੇ। ਔਰ ਇੱਥੇ ਆ ਕੇ ਕੀ ਹੁੰਦਾ? ਵਾਤ ਵੱਜਣ ਟਮਕ ਭੇਰੀਆਂ, ਮਨ ਲੱਥੇ ਲੈਂਦੇ ਫੇਰੀਆਂ, ਨੇਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ। ਜਦੋਂ ਗੁਰੂ ਕੰਢ ਤੇ ਥਾਪੀ ਦੇ ਦਿੰਦਾ ਤਾਂ ਫਿਰ ਹੀ ਇਹ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਢਾ ਸਕਦਾ ਹੈ, ਨਹੀਂ ਤਾਂ ਫਿਰ ਉਹ ਇਹਨੂੰ ਢਾ ਲੈਂਦੇ। ਤਾਂ ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਸਿਰ ਉੱਪਰ ਠਾਡਾ ਗੁਰਸੂਰਾ। ਜਿਹਦੇ ਸਿਰ ਤੇ ਗੁਰੂ ਠਾਡਾ ਖੜਾ ਹੈ, ਗੁਰੂ ਸੂਰਮਾ, ਉਸਦੇ ਅਗਲੀ ਪੰਕਤੀ 'ਚ ਕਹਿੰਦੇ ਹਨ
ਨਾਨਕ ਤਾਂ ਕੇ ਕਾਰਜ ਪੂਰਾ।
ਉਸ ਵਿਅਕਤੀ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ।
ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਮਤ ਪੂਰੀ ਹੈ, ਪਰ ਗੁਰੂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ। ਆਪ ਅਰਦਾਸ ਸਮੇਂ ਇੱਕ ਬਚਨ ਕਹਿੰਦੇ ਨਾ ਕਿ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਿੱਠੈ ਸਭ ਦੁੱਖ ਜਾਏ। ਜਿਹਦੇ ਤੇ ਗੁਰੂ ਦੀ ਦ੍ਰਿਸ਼ਟੀ ਪੈ ਗਈ ਉਹਦੇ ਸਾਰੇ ਦੁੱਖ ਚਲੇ ਜਾਂਦੇ ਨੇ, ਕਿਉਂਕਿ ਗੁਰੂ ਦੀ ਸਿੱਖਿਆ ਵੀ ਪੂਰੀ ਹੈ ਤੇ ਗੁਰੂ ਦੀ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ ਹੈ। ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਅਗਲੀ ਪੰਕਤੀ ਵਿੱਚ ਭਾਈ
ਦਰਸ਼ਨ ਪੇਖਤ ਉਦਰਤ ਸ੍ਰਿਸ਼ਟ।
ਐਸੇ ਗੁਰੂ ਦਾ ਦਰਸ਼ਨ ਦੇਖਣ ਨਾਲ ਸਾਰੀ ਸ੍ਰਿਸ਼ਟੀ ਦੇ ਜੀਵਾਂ ਦਾ ਉਧਾਰ ਹੋ ਜਾਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਹਨੇ ਗੁਰੂ ਨਾਨਕ ਨੂੰ ਸੁਣ ਲਿਆ ਧਿਆਨ ਨਾਲ, ਜਿਹਨੇ ਗੁਰੂ ਨਾਨਕ ਨੂੰ ਗੁਰੂ ਕਰਕੇ ਵੇਖ ਲਿਆ। ਯਾਦ ਰੱਖਿਓ, ਵੇਖਣ ਵੇਖਣ ਵਿੱਚ ਅੰਤਰ ਹੈ। ਜਿਹਨੇ ਗੁਰੂ ਨਾਨਕ ਨੂੰ ਗੁਰੂ ਕਰਕੇ ਵੇਖ ਲਿਆ, ਜਿਹਨੇ ਗੁਰੂ ਨਾਨਕ ਨੂੰ ਸੁਣ ਲਿਆ ਧਿਆਨ ਨਾਲ ਸੁਣਿਆ, ਅਤੇ ਧੰਨ ਗੁਰੂ ਪਾਤਸ਼ਾਹ ਕਹਿੰਦੇ ਸੇ ਫਿਰ ਗਰਭਾਸ ਨਾ ਭਰਿਆ ਰੇ, ਉਹ ਮੁੜ ਕੇ ਕਦੇ ਮਾਂ ਦੇ ਉਦਰ ਵਿੱਚ ਨਹੀਂ ਆਇਆ। ਗੁਰੂ ਦੇ ਦਰਸ਼ਨ ਪੇਖਣ ਨਾਲ, ਦਰਸ਼ਨ ਪੇਖਤ ਉਦਰਤ ਸ੍ਰੇਸ਼ਟ, ਸਾਰੀ ਸ੍ਰਿਸ਼ਟੀ ਦਾ ਉਧਾਰ ਗੁਰੂ ਦੇ ਦਰਸ਼ਨ ਵੇਖਣ ਨਾਲ ਹੋ ਜਾਂਦਾ ਹੈ।
ਚਰਨ ਕਮਲ ਜਾ ਕੇ ਅਨੂਪ,
ਗੁਰੂ ਦੇ ਚਰਨ ਕਮਲ ਜਿਹੜੇ ਨੇ ਅਨੂਪ, ਉਪਮਾ ਤੋਂ ਰਹਿਤ ਹਨ, ਉਹਨਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ। ਯਾਦ ਰੱਖਿਓ, ਗੁਰੂ ਦੇ ਇੱਕ ਇੱਕ ਰੋਮ ਦੀ ਉਪਮਾ ਵੀ ਨਹੀਂ ਕੀਤੀ ਜਾ ਸਕਦੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਪਰਮੇਸ਼ੁਰ ਜਾਣ ਕੇ ਪਿਆਰ ਕਰਦੇ ਸਨ। ਸਤਿਗੁਰੂ ਪਰਮੇਸ਼ੁਰ ਤੋਂ ਆਪਣੇ ਬਚਨ ਕਹੇ ਨੇ। ਇੱਕ ਦਿਨ ਸਤਿਗੁਰੂ ਪਾਤਸ਼ਾਹ ਕੇ ਸਾਰੇ ਕਰ ਰਹੇ ਸਨ ਧੁੱਪ ਵਿੱਚ ਬੈਠੇ, ਅਤੇ ਭਾਈ ਨੰਦ ਲਾਲ ਜੀ ਸਾਹਮਣੇ ਆ ਗਏ। ਸਤਿਗੁਰੂ ਦੇ ਚਿਹਰੇ ਵੱਲ ਤੱਕਿਆ, ਕੇਸਾਂ ਵੱਲ ਤੱਕਿਆ, ਅਤੇ ਆਪ ਕਹਿ ਉੱਠੇ, ਦੀਨ ਦੁਨੀਆ ਦਰਕ ਮੰਦੇ ਆਪ ਹਰੀ ਰੁਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ। ਆਖੋ ਵਾਹਿਗੁਰੂ, ਫਿਰ ਆਖੋ
ਵਾਹਿਗੁਰੂ।
ਕਹਿਣ ਲੱਗੇ, ਮੇਰੇ ਯਾਰ ਦੀ ਜਿਹੜੀ ਕੇਸ ਦੀ ਇੱਕ ਰੋਮ ਦੀ ਇੱਕ ਲਿਟ ਹੈ, ਦੋਵੇਂ ਆਲਮ ਲੋਕ ਅਤੇ ਪਰਲੋਕ ਮੈਂ ਇਸ ਤੋਂ ਨਿਸ਼ਾਵਰ ਕਰ ਸਕਦਾ। ਦੋਵਾਂ ਜਹਾਨਾਂ ਨਾਲੋਂ ਇਹਦੀ ਕੀਮਤ ਜ਼ਿਆਦਾ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ, ਚਰਨ ਕਮਲ ਜਾ ਕੇ ਅਨੂਪ, ਜਿਸ ਗੁਰੂ ਦੇ ਕਮਲ ਵੱਤ ਚਰਨ ਉਪਮਾ ਤੋਂ ਰਹਿਤ ਹਨ।
ਸਫਲ ਦਰਸ਼ਨ ਸੁੰਦਰ ਹਰ ਰੂਪ,
ਐਸੇ ਗੁਰੂ ਦੇ ਦਰਸ਼ਨ ਸਫਲ ਨੇ। ਗੁਰੂ ਸ੍ਰੇਸ਼ਟ ਸੁੰਦਰ ਹੈ ਅਤੇ ਗੁਰੂ ਹਰੀ ਦਾ ਰੂਪ ਹੈ, ਸਤਿਗੁਰੂ ਜੀ ਕਹਿ ਰਹੇ ਹਨ।
ਧਨ ਸੇਵਾ ਸੇਵਕ ਪਰਵਾਨ,
ਗੁਰੂ ਦੀ ਸੇਵਾ ਧਨ ਹੈ ਅਤੇ ਸੇਵਕ ਬਣ ਕੇ ਸੇਵਾ ਕਰਨ ਵਾਲਾ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ।
ਅੰਤਰਜਾਮੀ ਪੁਰਖ ਪ੍ਰਧਾਨ,
ਗੁਰੂ ਅੰਤਰਜਾਮੀ ਹੈ, ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ ਅਤੇ ਪ੍ਰਧਾਨ ਮੁਖੀ ਹੈ, ਅਗਵਾਨੀ ਕਰਨ ਵਾਲਾ ਹੈ।
ਜਿਸ ਮਨ ਬਸੈ ਸੋ ਹੋਤ ਨਿਹਾਲ,
ਜਿਹਦੇ ਮਨ ਵਿੱਚ ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ ਉਹ ਵਿਅਕਤੀ ਨਿਹਾਲ ਹੋ ਜਾਂਦਾ ਹੈ।
ਤਾਂ ਕਹਿ ਨਿਕਟ ਨਾ ਆਵਤ ਕਾਲ,
ਉਹਦੇ ਨੇੜੇ ਫਿਰ ਕਾਲ ਨਹੀਂ ਆਉਂਦਾ, ਮੌਤ ਉਹਨੂੰ ਮਾਰ ਨਹੀਂ ਸਕਦੀ, ਸਤਿਗੁਰੂ ਜੀ ਕਹਿੰਦੇ ਹਨ।
ਅਮਰ ਭਏ ਅਮਰਾ ਪਦ ਪਾਇਆ,
ਉਹ ਵਿਅਕਤੀ ਅਮਰ ਹੋ ਗਏ, ਉਹਨਾਂ ਨੂੰ ਅਮਰ ਪਦ ਮਿਲ ਗਿਆ, ਸਤਿਗੁਰੂ ਜੀ ਕਹਿੰਦੇ ਹਨ। ਭਾਈ
ਸਾਧ ਸੰਗ ਨਾਨਕ ਹਰ ਧਿਆਇਆ,
ਜਿਨ੍ਹਾਂ ਨੇ ਸਾਧੂ ਦੀ ਸੰਗਤ ਵਿੱਚ ਜਾ ਕੇ ਹਰੀ ਦੇ ਨਾਮ ਨੂੰ ਧਿਆਉਣਾ ਕੀਤਾ, ਉਹ ਵਿਅਕਤੀ ਅਮਰ ਹੋ ਗਏ। ਅਤੇ ਜਿਵੇਂ ਧਰੂ ਨੂੰ ਅਮਰ ਪਦਵੀ ਮਿਲੀ ਹੈ, ਐਸੀ ਅਮਰ ਪਦਵੀ ਉਹਨਾਂ ਵਿਅਕਤੀਆਂ ਨੂੰ ਮਿਲ ਗਈ ਜਿਨ੍ਹਾਂ ਨੇ ਸਾਧੂ ਦੀ ਸੰਗਤ ਵਿੱਚ ਜਾ ਕੇ ਨਾਮ ਨੂੰ ਧਿਆਉਣਾ ਕੀਤਾ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਸਾਧ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰਨੀਆਂ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ 'ਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੈ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕਹਿ ਨਿਕਟ ਨਾ ਆਵਤ ਕਾਲ, ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ।
ਜੀ ਕਾ ਖਾਲਸਾ,
ਵਾਹਿਗੁਰੂ।